करे कर मुकर पावे भेख करे निर्वाण जतन करे मानुख नह पावे ओ अंतर जामी जाने पाप करे कर मुकर पावे भेख करे निर्वाण जानत दूर तुम्हें प्रभ नीर उत तात उत ते उत पेख आवे लोपी फेर रहाओ जब लग तुटे नाही मन भरमा तब लग मुकत ना कोई कहो नानक दयाल स्वामी संत भगत जान सोई जब लग तुटे नाही मन भरमा तब लग मुकत ना कोई कहो नानक दयाल स्वामी संत भगत जान सोई।
वाहिगुरु जी का खालसा वाहिगुरु जी की फतेह। सतगुरु जी की साजी निवाजी परम सत्कार योग साध संगत जीओ सचखंड श्री हरिमंदर साहिब जी के अंदर अमृत वेले प्रकाशमान हो के दर्शन दीदारे बख्शिश कर दिया। धन जुगो जुग अटल श्री गुरु ग्रंथ साहिब सच्चे पातशाह जी ने जो परम पवित्र श्री मुख वाक बख्शिश कीता है तिसदी कथा विचार सरण करन वास्ते आप समूह गुरमुख जन माई भाई गुरुद्वारा श्री मंजी साहिब दीवान अस्थान विखे गुरु की हजूरी विच सज रहे हो और टीवी दे माध्यम दे राही घरां दे विच भी गुर शब्द दे नाल प्रीत कर दिया होया अपनी लिव सुरत गुर चरणा नाल जोड़ रहे हो। अज दा जो सतगुरु जी का बख्शिश कीता हुक्मनामा है धन श्री गुरु ग्रंथ साहिब जी के पावन अंग 680 ते सुभाए मान है। मनुख दा जो सुभा है उस दा वर्णन सतगुरु सच्चे पातशाह जी ने शब्द दियां पंक्तियां विच कीता है। अकाल पुरख वाहिगुरु के प्रतख स्वरूप सतगुरु नानक देव साहिब जी जगत विच प्रगटे दस शरीरक जामे धारण करके आपां नूं सिद्धे रस्ते सतगुरु जी ने पाया सही मार्ग दिखाया औगुणा तों विकारां तों बुरियां आदतां तों गुरेज करन लई सतगुरु जी ने गुरबाणी विच प्रेरणा दित्ती। पर मनुख दा सुभा ऐसा है जिमें ग्रंथकारा ने वचन कीते कि सहज सुभाए आकाश को पावक झरप जलंत चंचल सुते अनाद को मान रात बिखे करंत। जिमें अग दा सुभा है कि बालन सार ओदियां लपटां उपर नूं ही उठदियां ने इसे तरह मनुख ने जदों तों जन्म लिया जमदियां ही माया धोहे गई पछतह पछताया विशियां विकारां दे विच औगुणा दे विच गलत कम्मां दे विच मनुख दी बहुती प्रवृत्ति हुंदी है बहुता ख्याल हुंदा है। सो ओ साडे जिहड़े कर्म ने जो साडियां करनियां ते करतूतां बणियां होईयां ने उहनां दा वर्णन कर मानो कि साडे कर्मां दा शीशा सतगुरु जी सानू दिखाउंदे ने ते मकसद कि आपां समझ सकीए कि इहो जिहे कारज आपां नूं नहीं करने चाहीदे। सो सतगुरु सच्चे पातशाह जी जो पावन उपदेश ਆਪਾਂ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਪੰਜਵੇਂ ਸਰੂਪ, ਸ਼ਹੀਦਾਂ ਕੇ ਸਰਤਾਜ, ਸ਼ਾਂਤੀ ਕੇ ਪੁੰਜ, ਬਾਣੀ ਕੇ ਬੋਹਿਤ, ਮਹਾਨ ਪਰ ਉਪਕਾਰੀ ਸਤਿਗੁਰੂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਾਨੂੰ ਸ਼ੁਭ ਸਿੱਖਿਆ ਬਖਸ਼ਿਸ਼ ਕਰਦੇ ਹਨ।
ਜਤਨ ਕਰੈ ਮਾਨੁਖ ਡਹਿਕਾਵੈ।
ਜਤਨ ਕਰੈ, ਇਹ ਜਿਹੜਾ ਮਨੁੱਖ ਹੈ, ਇਹ ਜਿਹੜਾ ਇਨਸਾਨ ਹੈ, ਅਨੇਕ ਪ੍ਰਕਾਰ ਦੇ ਯਤਨ ਕਰਦਾ। ਕਾਹਦੇ ਲਈ? ਧਨ ਦੌਲਤ ਕਮਾਉਣ ਵਾਸਤੇ, ਵਿਸ਼ੇ ਵਿਕਾਰ ਭੋਗਣ ਦੇ ਵਾਸਤੇ, ਮੌਜ ਮੇਲੇ ਮਸਤੀਆਂ ਕਰਨ ਵਾਸਤੇ ਅਨੇਕ ਪ੍ਰਕਾਰ ਦੇ ਇਹ ਯਤਨ ਕਰਦਾ ਹੈ। ਤੇ ਉਹਨਾਂ ਯਤਨਾਂ ਦੇ ਤਹਿਤ ਮਾਨੁੱਖ ਡਹਿਕਾਵੈ, ਦੂਸਰੇ ਮਨੁੱਖਾਂ ਨੂੰ ਡਹਿਕਾਉਂਦਾ, ਭਾਵ ਛਲਦਾ ਹੈ, ਧੋਖੇ ਦੇ ਵਿੱਚ ਰੱਖਦਾ ਹੈ। ਫਿਤਰਤ ਹੀ ਹੈ ਨਾ ਮਨੁੱਖ ਦੀ ਕਿ ਆਪਣੇ ਕੁਝ ਦੁਨਿਆਵੀ ਲਾਭ ਵਾਸਤੇ, ਆਰਥਿਕ ਲਾਭ ਦੇ ਵਾਸਤੇ ਦੂਸਰਿਆਂ ਦੇ ਨਾਲ ਧੋਖਾ ਕਰਨਾ, ਵਲ ਛਲ ਕਰਨਾ, ਫਰੇਬ ਕਰਨਾ, ਇਹ ਮਨੁੱਖ ਦਾ ਸੁਭਾਅ ਹੈ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਨੂੰ ਇਹ ਪਾਵਨ ਬਚਨ ਸਮਝਾਏ ਨੇ। ਹਜ਼ੂਰ ਫਰਮਾਉਂਦੇ ਕਿ ਇਹੋ ਜਿਹੀ ਮੂਰਖਤਾ, ਇਹੋ ਜਿਹਾ ਮਨ ਦੇ ਵਿੱਚ ਗਲਤ ਖਿਆਲ ਮਨੁੱਖ ਦੇ ਪਿਆ ਹੋਇਆ ਹੈ ਕਿ ਨਿਤ ਨਿਹਫਲ ਕਰਮ ਕਮਾਏ ਬਫਾਵੈ ਦੁਰਮਤੀਆ, ਜਬ ਆਣੈ ਬਲਵੰਚ ਕਰ ਝੂਠ, ਤਬ ਜਾਣੈ ਜਗ ਜਿਤੀਆ। ਕਰਮ ਨਿਤਾ ਪ੍ਰਤੀ ਇਹੋ ਜਿਹੇ ਕਰਦਾ ਜਿਹੜੇ ਨਿਸ਼ਫਲ ਨੇ, ਜਿਨ੍ਹਾਂ ਦਾ ਪ੍ਰਲੋਕ ਵਿੱਚ ਸ਼ੁਭ ਫਲ ਕੋਈ ਪ੍ਰਾਪਤ ਨਹੀਂ ਹੋਣਾ, ਵਿਅਰਥ ਦੇ ਕੰਮ, ਨਿਤ ਉਹ ਫਜ਼ੂਲ ਦੇ ਕੰਮ ਕਰਦਾ ਰਹਿੰਦਾ। ਤੇ ਫਿਰ ਇਹ ਖੋਟੀ ਮਤ ਵਾਲਾ ਹੰਕਾਰ ਕਰਦਾ ਕਿ ਮੈਂ ਇਹ ਕੀਤਾ, ਮੈਂ ਉਹ ਕੀਤਾ। ਜਬ ਆਣੈ ਬਲਵੰਚ ਕਰ ਝੂਠ, ਵਲ ਛਲ ਕਰਕੇ, ਧੋਖਾ ਧੜੀ ਕਰਕੇ, ਬੇਈਮਾਨੀ ਕਰਕੇ, ਹੇਰਾ ਫੇਰੀ ਕਰਕੇ, ਝੂਠ ਬੋਲ ਕੇ ਜਦੋਂ ਕੁਝ ਲੈ ਆਵੇ, ਤਬ ਜਾਣੈ ਜਗ ਜਿੱਤੀਆ। ਉਦੋਂ ਮਨ ਵਿੱਚ ਇਹ ਜਾਣਦਾ, ਇਹ ਸਮਝਦਾ ਕਿ ਮੈਂ ਦੁਨੀਆਂ ਨੂੰ ਜਿੱਤ ਲਿਆ, ਮੇਰੀ ਚਲਾਕੀ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਅਨੇਕ ਪ੍ਰਕਾਰ ਦੇ ਵਲ ਛਲ ਨਿਤਾ ਪ੍ਰਤੀ ਜੀਵਨ ਵਿੱਚ ਆਪਾਂ ਕਰਦੇ ਹਾਂ ਤੇ ਇਹੋ ਹੀ ਖਿਆਲ ਹੁੰਦਾ ਕਿ ਜੋ ਮੈਂ ਚਲਾਕੀ ਕੀਤੀ ਹੈ, ਕੋਈ ਇਹਨੂੰ ਜਾਣ ਨਹੀਂ ਸਕਿਆ, ਕਿਸੇ ਨੂੰ ਇਹਦਾ ਪਤਾ ਨਹੀਂ ਲੱਗਾ। ਇਉਂ ਆਪਣੇ ਮਾੜੇ ਕੰਮਾਂ ਦਾ ਹੀ ਹੰਕਾਰ ਕਰੀ ਜਾਂਦਾ ਕਿ ਮੈਂ ਏਦਾਂ ਕਰ ਦਿੱਤਾ, ਮੈਂ ਉਦਾਂ ਕਰ ਦਿੱਤਾ। ਤੇ ਹਜ਼ੂਰ ਫਰਮਾਉਂਦੇ ਨੇ, ਐਸਾ ਬਾਜੀ ਸਹਿਸਾਰ ਨਾ ਚੇਤਾ ਹਰਨਾਮਾ। ਇਹ ਸੰਸਾਰ ਇੱਕ ਐਸੀ ਖੇਡ ਹੈ, ਬਾਜੀ ਰੂਪ ਹੈ, ਬਿਨਸਨਹਾਰ ਹੈ, ਨਾਸਵਾਨ ਹੈ। ਇਸ ਦੇ ਵਿੱਚ ਆ ਕੇ ਜੀਵ ਵਾਹਿਗੁਰੂ ਕੇ ਨਾਮ ਨੂੰ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ। ਖਿਨਮਹਿ ਬਿਨਸੈ ਸਭ ਝੂਠ, ਜਿਸ ਪਸਾਰੇ ਵਿੱਚ ਇਹ ਜੀਵ ਤੋਂ ਫਸਿਆ ਹੋਇਆ ਹੈ, ਇਹ ਤਾਂ ਝੂਠ ਪਸਾਰਾ ਹੈ। ਖਿਨ ਮਾਤਰ ਵਿੱਚ ਬਿਨਸ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ। ਇਸ ਲਈ ਮੇਰੇ ਮਨ ਧਿਆਏ ਰਾਮਾ, ਐ ਮੇਰਿਆ ਮਨਾ, ਉਹ ਸਰਬ ਵਿਆਪਕ ਦੇ ਵਾਹਿਗੁਰੂ ਹੈ, ਉਸ ਨੂੰ ਧਿਆਨ ਹੈ, ਉਸ ਦੇ ਨਾਮ ਦਾ ਸਿਮਰਨ ਕਰ। ਅਨੇਕ ਪ੍ਰਕਾਰ ਦੇ ਯਤਨ, ਅਨੇਕਾਂ ਕੋਸ਼ਿਸ਼ਾਂ, ਅਨੇਕ ਪ੍ਰਕਾਰ ਦੇ ਢੰਗ ਤਰੀਕੇ ਮਨੁੱਖ ਅਪਣਾਉਂਦਾ, ਮੈਨੂੰ ਇੱਧਰੋਂ ਵੀ ਕੁਝ ਫਾਇਦਾ ਹੋ ਜਾਵੇ, ਇੱਧਰੋਂ ਵੀ ਲਾਭ ਮਿਲ ਜਾਵੇ, ਉੱਧਰੋਂ ਵੀ ਮਾਇਆ ਪ੍ਰਾਪਤ ਹੋ ਜਾਵੇ, ਆਹ ਵੀ ਕੰਮ ਮੇਰਾ ਸਰ ਜਾਵੇ, ਰਾਸ ਆ ਜਾਵੇ, ਇਹਦੇ ਵਾਸਤੇ ਭਾਵੇਂ ਦੂਜੇ ਦਾ ਕਿੰਨਾ ਵੀ ਮੈਨੂੰ ਕੁਝ ਵਿਗਾੜਨਾ ਕਿਉਂ ਨਾ ਪਵੇ, ਮੈਂ ਵਿਗਾੜਨ ਤੋਂ ਗੁਰੇਜ਼ ਨਹੀਂ ਕਰਾਂਗਾ। ਇਹੋ ਜਿਹਾ ਸੁਭਾਅ ਧਾਰਨ ਕਰਦਾ, ਇਹ ਯਤਨ ਕਰੈ ਮਾਲਕ ਬਹਿਕਾਵੈ। ਆਪਣੇ ਦੁਨਿਆਵੀ ਲਾਭ ਦੇ ਵਾਸਤੇ ਅਨੇਕਾਂ ਯਤਨ ਇਹ ਮਨੁੱਖ ਕਰਦਾ ਤੇ ਦੂਜੇ ਮਨੁੱਖਾਂ ਨੂੰ ਬਹਿਕਾਉਂਦਾ, ਧੋਖੇ ਵਿੱਚ ਰੱਖਦਾ, ਵਲ ਛਲ ਕਰਦਾ, ਫਰੇਬ ਕਰਦਾ ਹੈ।
ਉਹ ਅੰਤਰ ਜਾਨੀ ਜਾਣੈ,
ਪਰ ਐ ਮਨੁੱਖ, ਐ ਇਨਸਾਨ, ਉਹ ਅੰਤਰ ਜਾਮੀ ਜਾਣੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਅੰਤਰ ਜਾਮੀ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਜਾਣੈ, ਉਹ ਜਾਣਦਾ ਹੈ। ਜੋ ਕੁਝ ਵੀ ਤੂੰ ਕਰਦਾ, ਜੋ ਕੁਝ ਵੀ ਆਪਾਂ ਕਰਦੇ ਹਾਂ, ਉਹ ਸਭ ਕੁਝ ਜਾਣਨ ਹਾਰ ਹੈ। ਸੋ ਇਸ ਪ੍ਰਕਾਰ ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਾਇਆ ਜਾਏ ਸਾਡੇ ਬੋਲੇ ਹੋਏ ਬਚਨਾਂ ਨੂੰ ਤੇ ਅਣਬੋਲੇ ਬਚਨਾਂ ਨੂੰ ਵੀ, ਜੋ ਆਪਾਂ ਨਹੀਂ ਵੀ ਬੋਲੇ, ਜੋ ਕੇਵਲ ਮਨ ਵਿੱਚ ਚਿਤਵੇ, ਮਨ ਵਿੱਚ ਹੀ ਸੋਚੇ। ਦੁਨੀਆਂ ਦਾ ਕੋਈ ਮਨੁੱਖ ਨਹੀਂ ਜਾਣ ਸਕਦਾ ਕਿ ਮਨ ਵਿੱਚ ਕੀ ਸੋਚਿਆ, ਪਰ ਵਾਹਿਗੁਰੂ ਜਾਣਦਾ, ਉਹ ਸੁਣਦਾ ਹੈ ਸਾਡੇ ਸਾਰੇ ਬਚਨਾਂ ਨੂੰ। ਸਦ ਵੇਖਦਾ, ਸਦਾ ਹੀ ਵੇਖ ਰਿਹਾ ਹੈ ਉਹ ਪਰਮਾਤਮਾ, ਕਿਉਂਕਿ ਸਦ ਹਜ਼ੂਰ ਹਾਜ਼ਰ ਹੈ। ਨਾਜ਼ਰ ਕਤਹਿ ਨਾ ਭਇਓ ਦੂਰ ਆਈ, ਉਹ ਤਾਂ ਨੇੜੇ ਹੀ ਹੈ ਨਾ। ਇਹ ਸਾਡੇ ਸਾਰੇ ਕਰਮਾਂ ਨੂੰ ਵੇਖ ਵੀ ਰਿਹਾ, ਸਾਡੇ ਬੋਲੇ ਅਣਬੋਲੇ ਸਾਰੇ ਬਚਨਾਂ ਨੂੰ ਸੁਣ ਵੀ ਰਿਹਾ। ਕਿਉਂ ਮੁੱਕਰ ਪਾਇਆ ਜਾਏ, ਕਿਵੇਂ ਮੁੱਕਰਿਆ ਜਾਵੇਗਾ? ਉਸ ਵਾਹਿਗੁਰੂ ਕੋਲੋਂ। ਭਾਈ ਉਹ ਅੰਤਰਜਾਮੀ ਜਾਣੈ, ਉਹ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੋ ਸਭ ਕੁਝ ਜਾਣਨ ਹਾਰ ਹੈ, ਉਹ ਜਾਣਦਾ ਹੈ ਤੇਰੇ ਕਰਮ ਕਰਤੂਤਾਂ ਨੂੰ।
ਪਾਪ ਕਰੇ ਕਰ ਮੁਕਰ ਪਾਵੈ,
ਪਾਪ ਕਰੇ, ਅਨੇਕ ਤਰ੍ਹਾਂ ਦੇ ਪਾਪ ਕਰਮ ਇਹ ਮਨੁੱਖ ਕਰਦਾ ਹੈ। ਕਿਸੇ ਗਰੀਬ ਦੇ ਨਾਲ, ਕਿਸੇ ਮਾੜੇ ਦੇ ਨਾਲ ਧੱਕਾ, ਜ਼ੋਰ ਜ਼ਬਰਦਸਤੀ ਪਾਪ ਹੀ ਹੈ ਨਾ। ਕਿਸੇ ਦਾ ਇਉਂ ਧਨ ਮਿਹਨਤ ਦਾ ਕਮਾਇਆ ਹੋਇਆ ਚੁਰਾ ਲੈਣਾ, ਕਿਸੇ ਨੂੰ ਲੁੱਟ ਲੈਣਾ, ਜਾਂ ਹੋਰ ਕਿਸੇ ਤਰੀਕੇ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰ ਲੈਣਾ, ਜਾਂ ਹੋਰ ਕਿਸੇ ਤਰੀਕੇ ਕਿਸੇ ਦੇ ਨਾਲ ਧੋਖਾ ਵਲਛਲ ਕਰਨਾ, ਇਹ ਸਾਰੇ ਪਾਪ ਕਰਮ ਨੇ ਨਾ। ਪਾਪ ਕਰੇ, ਇਉਂ ਅਨੇਕ ਤਰ੍ਹਾਂ ਦੇ ਪਾਪ ਇਹ ਮਨੁੱਖ ਕਰਦਾ ਹੈ ਜੀਵਨ ਵਿੱਚ। ਕਰ ਮੁਕਰ ਪਾਵੈ, ਕਰਕੇ ਫਿਰ ਮੁਕਰ ਪਾਉਂਦਾ, ਮੁਕਰ ਜਾਂਦਾ, ਮੈਂ ਨਹੀਂ ਕੀਤਾ, ਮੈਂ ਆਹ ਕੰਮ ਨਹੀਂ ਕੀਤਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਦੁਨੀਆਂ ਦੇ ਵਿੱਚ ਬੜਾ ਚੰਗਾ ਬਣ ਬਣ ਦਿਖਾਉਂਦਾ ਕਿ ਮੈਂ ਬਹੁਤ ਧਰਮੀ ਆ, ਮੈਂ ਧਰਮਾਤਮਾ ਹਾਂ। ਸੋ ਇਸ ਪ੍ਰਕਾਰ ਅਨੇਕ ਪਾਪ ਕਰਮ ਕਰਦਿਆਂ ਹੋਇਆਂ ਫਿਰ ਮੁਕਰਦਾ ਹੈ, ਇਨਕਾਰੀ ਹੁੰਦਾ ਹੈ ਕਰਨ
ਤੋਂ। ਕਰੈ ਨਿਰਬਾਨੈ,
ਬਾਹਰੋਂ ਭੇਖ ਇਹੋ ਜਿਹੇ ਬਣਾਉਂਦਾ ਨਿਰਬਾਨੈ, ਜਿਵੇਂ ਬੰਧਨ ਮੁਕਤ ਪੁਰਸ਼ ਹੁੰਦੇ ਨੇ, ਜਿਵੇਂ ਕੋਈ ਸੰਤ ਮਹਾਤਮਾ ਮਹਾਂਪੁਰਖ ਹੁੰਦੇ ਨੇ, ਇਹੋ ਜਿਹਾ ਭੇਖ ਜਿਹੜਾ ਇਹ ਬਾਹਰੋਂ ਆਪਣਾ ਬਣਾਉਂਦਾ ਹੈ। ਬੜੇ ਧਰਮੀ ਪੁਰਸ਼ਾਂ ਵਾਲਾ, ਬੜੇ ਨੇਕ ਤੇ ਭਲੇ ਮਾਨਸਾਂ ਵਰਗਾ ਲਿਬਾਸ ਤੇ ਭੇਸ ਦਿਖਾਵਾ ਇਹੋ ਜਿਹਾ ਬਣਾ ਛੱਡਦਾ, ਤੇ ਪਰ ਅਸਲ ਵਿੱਚ ਅੰਦਰ ਲੋਕਾਂ ਨੂੰ ਲੁੱਟਦਾ ਫਿਰਦਾ ਹੈ। ਸਾਧ ਸੰਗਤ ਜੀ, ਕਾਸ਼ੀ ਦੇ ਵਿੱਚ ਮਨੁੱਖ ਚਲਾ ਗਿਆ ਔਰ ਇਉਂ ਬਾਰ ਬਾਰ ਤੁਰਿਆ ਫਿਰਦਾ, ਕੁਟੀਆਂ ਬਣੀਆਂ ਹੋਈਆਂ, ਇੱਕ ਕੁਟੀਆਂ ਦੇ ਵਿੱਚੋਂ ਆਵਾਜ਼ ਆਉਂਦੀ ਨਾਰਾਇਣ ਨਾਰਾਇਣ, ਬੜਾ ਖੁਸ਼ ਕਿ ਕੋਈ ਚੰਗਾ ਧਰਮੀ ਪੁਰਸ਼ ਬੈਠਾ, ਕੋਈ ਸੰਤ ਮਹਾਤਮਾ ਨਾਰਾਇਣ ਨਾਰਾਇਣ ਜਪ ਰਿਹਾ। ਸੋ ਉੱਤੋਂ ਥੋੜਾ ਜਿਹਾ ਅਗਾਂਹ ਗਿਆ ਤੇ ਦੂਸਰੇ ਤੋਂ ਆਵਾਜ਼ ਆਉਂਦੀ ਹੈ ਕੁਟੀਆਂ ਵਿੱਚੋਂ, ਦਾਮੋਦਰ ਦਾਮੋਦਰ, ਬੜਾ ਪ੍ਰਭਾਵਿਤ ਹੋਇਆ। ਤੀਸਰੇ ਵਿੱਚੋਂ ਕੁਟੀਆਂ ਚੋਂ ਆਵਾਜ਼ ਆ ਰਹੀ ਹੈ ਬ੍ਰਿੰਦਾਬਨ ਬਿੰਦਰਾਬਨ ਬਿੰਦਰਾਬਨ। ਸੋ ਬਿੰਦਰਾਬਨ ਉਹ ਜਗ੍ਹਾ ਜਿੱਥੇ ਕ੍ਰਿਸ਼ਨ ਜੀ ਖੇਡੇ ਆਪਣੀ ਬਚਪਨ ਅਵਸਥਾ ਵਿੱਚ। ਸੋ ਇਹ ਬੜਾ ਪ੍ਰਸੰਨ ਬੜਾ ਖੁਸ਼ ਕਿ ਕੋਈ ਸਾਧੂ ਮਹਾਤਮਾ ਬੈਠੇ ਜਿਹੜੇ ਹੈ ਇਹ ਆਰਾਧਨਾ ਕਰ ਰਹੇ ਹੈ, ਇਹ ਬੰਦਗੀ ਭਗਤੀ ਕਰ ਰਹੇ ਹੈ। ਉਹਨਾਂ ਤਿੰਨਾਂ ਕੁਟੀਆਂ ਵਿੱਚੋਂ ਇੱਕ ਇੱਕ ਮਨੁੱਖ ਬਾਹਰ ਨਿਕਲਿਆ, ਐਨ ਚਿੱਟੇ ਚਮਕਦੇ ਉਹਨਾਂ ਨੇ ਬਸਤਰ ਪਾਏ ਹੈ, ਤੇਰੀਆਂ ਤੇਰੀਆਂ ਗਲ ਵਿੱਚ ਮਾਲਾ ਵੀ ਪਾਈਆਂ, ਹੱਥਾਂ ਵਿੱਚ ਲਿਸ਼ਕਦੇ ਹੋਏ ਆਪਣੇ ਲੋਟੇ ਵੀ ਪਕੜੇ, ਫਕੀਰੀ ਬੇਸ ਧਾਰਨ ਕੀਤਾ ਹੈ। ਘੇਰ ਲਿਆ ਇਸ ਮਨੁੱਖ ਨੂੰ ਜੋ ਕਿ ਸ਼ਾਹੂਕਾਰ ਸੀ, ਲੈ ਗਏ ਜੰਗਲ ਵੱਲ ਨੂੰ ਤੇ ਉੱਥੇ ਜਾ ਕੇ ਜੋ ਕੁਝ ਵੀ ਕੋਲ ਸੀ ਲੁੱਟ ਲਿਆ, ਜਾਨੋ ਮਾਰਨ ਲੱਗੇ। ਮਸਾਂ ਹੀ ਆਪਣਾ ਆਪਾ ਛੁਡਾ ਕੇ ਵਿਚਾਰਾ ਦੌੜਿਆ, ਸਾਹੋ ਸਾਹ ਹੋਇਆ ਆਇਆ ਤੇ ਅੱਗੋਂ ਭਗਤ ਕਬੀਰ ਜੀ ਮਿਲ ਪਏ। ਕਹਿਣ ਲੱਗੇ ਕੀ ਗੱਲ ਹੈ ਪ੍ਰਾਣੀਆਂ, ਬੜਾ ਘਬਰਾਇਆ ਹੋਇਆ, ਸਾਰੀ ਵਾਰਤਾ ਦੱਸੀ ਜੀ। ਮੈਂ ਤਾਂ ਸਮਝਿਆ ਸੀ ਕਿ ਇਹ ਕੋਈ ਭਗਤੀ ਬੰਦਗੀ ਕਰਨ ਵਾਲੇ ਸਾਧੂ ਮਹਾਤਮਾ ਨੇ, ਲਿਬਾਸ ਜੋ ਸਾਧੂਆਂ ਵਾਲਾ ਧਾਰਨ ਕੀਤਾ ਹੋਇਆ, ਪਰ ਉਹ ਤਾਂ ਕਾਤਲ ਅਤੇ ਲੁਟੇਰੇ ਨਿਕਲੇ, ਮੈਨੂੰ ਲੁੱਟ ਲਿਆ ਔਰ ਇਸ ਪ੍ਰਕਾਰ ਮੈਨੂੰ ਤਾਂ ਜਾਨੋ ਹੀ ਮਾਰ ਦੇਣ ਲੱਗੇ ਸਨ, ਇੰਨੇ ਮਾੜੇ ਬੰਦੇ। ਭਗਤ ਜੀ ਕਹਿਣ ਲੱਗੇ ਭਾਈ ਉਹ ਸਾਧੂਆਂ ਦੇ ਭੇਖ ਵਿੱਚ ਲੁਟੇਰੇ ਬੈਠੇ ਹੋਏ ਹੈ। ਕਹਿੰਦਾ ਜੀ ਉਹ ਇੱਕ ਤਾਂ ਨਾਰਾਇਣ ਨਾਰਾਇਣ ਜਪਦਾ ਸੀ, ਦੂਸਰਾ ਦਾਮੋਦਰ ਜਪਦਾ ਸੀ, ਤੀਸਰਾ ਬਿੰਦਰਾਬਨ ਜਪਦਾ ਸੀ। ਭਗਤ ਜੀ ਕਹਿੰਦੇ ਇਹਨਾਂ ਦੀਆਂ ਗੁਪਤ ਬੋਲੀਆਂ ਨੇ ਇੱਕ ਦੂਜੇ ਨੂੰ ਸੁਚੇਤ ਕਰਨ ਵਾਸਤੇ। ਨਾਰਾਇਣ ਨਰ ਆਇਓ ਦਾਮੋਦਰ ਦਾ ਮੰਗ, ਬਿੰਦਰਾਬਨ ਲੈ ਜਾਇਓ ਮਾਰੋ ਜਾਏ ਨੇ ਸੰਗ, ਪਹਿਲੇ ਨੇ ਤੈਨੂੰ ਵੇਖਿਆ ਤੇ ਉਹ ਕਹਿਣ ਲੱਗਾ ਨਾਰਾਇਣ ਨਾਰਾਇਣ। ਨਾਰਾਇਣ ਨਾਮ ਭਗਵਾਨ ਦਾ ਵੀ ਹੈ, ਪਰ ਉਹਦੇ ਕਹਿਣ ਦਾ ਮਤਲਬ ਸੀ ਨਾਰਾਇਣ ਨਾਰਾਇਣ, ਕੋਈ ਬੰਦਾ ਆਇਆ ਕੋਈ ਬੰਦਾ ਆਇਆ। ਤੇ ਦੂਜਾ ਕਹਿੰਦਾ ਦਾਮੋਦਰ ਦਾਮੋਦਰ, ਦਾਮ ਕਹਿੰਦੇ ਦਮੜਿਆਂ ਨੂੰ ਤੇ ਉਧਰ ਕਹਿੰਦੇ ਪੇਟ ਨੂੰ। ਕਿ ਇਹਦੇ ਢਿੱਡ ਦੇ ਨਾਲ ਇਹਦੇ ਪੇਟ ਨਾਲ ਦਮੜਿਆਂ ਵਾਲੀ ਥੈਲੀ ਵੀ ਵੱਜੀ ਹੋਈ ਹੈ। ਤੇ ਤੀਸਰਾ ਕਹਿੰਦਾ ਬਿੰਦਰਾਬੰਦ ਦਾ ਅਰਥ ਹੈ ਜੰਗਲ, ਕਿ ਇੱਥੇ ਤਾਂ ਹੋਰ ਲੋਕ ਤੁਰੇ ਫਿਰਦੇ ਆ, ਇਹਨੂੰ ਜੰਗਲ ਵੱਲ ਲੈ ਚੱਲੋ। ਇਹ ਤਾਂ ਕੋਡ ਵਰਡ ਸੀ ਉਹਨਾਂ ਦੀ, ਗੁਪਤ ਭਾਸ਼ਾ ਸੀ ਉਹਨਾਂ ਦੀ। ਚੰਗਾ ਹੋਇਆ ਤੋਂ ਬਚ ਕੇ ਆ ਗਏ, ਕੇਵਲ ਮਾਇਆ ਦਿੱਤੀ ਗਈ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ। ਸੋ ਭਗਤ ਕਬੀਰ ਜੀ ਫਰਮਾਨ ਕਰਦੇ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਏ ਹੈ ਬਨਾਰਸ ਕੇ ਠੱਗ। ਇਹ ਬਾਹਰੋਂ ਭੇਖ ਤਾਂ ਸੰਤਾਂ ਮਹਾਤਮਾ ਵਾਲਾ, ਧਰਮੀ ਪੁਰਸ਼ਾਂ ਵਾਲਾ, ਨੇਕ ਪੁਰਸ਼ਾਂ ਵਾਲਾ, ਭਲੇ ਮਨੁੱਖਾਂ ਵਾਲਾ ਬਣਾਇਆ, ਭੇਖ ਕਰੇ ਨਿਰਬਾਨਾ। ਨਿਰਬਾਨਾ ਤੋਂ ਭਾਵ ਹੈ ਬੰਧਨ ਤੋਂ ਮੁਕਤ। ਬੰਧਨ ਤੋਂ ਮੁਕਤ ਕੌਣ ਹੁੰਦੇ ਨੇ? ਸੰਤ ਮਹਾਤਮਾ ਬੰਦਗੀ ਵਾਲੇ। ਸੱਜਣ ਦੇ ਕੋਲ ਗਏ ਸੀ ਨਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤਲੰਬੇ ਨਗਰ ਦੇ ਵਿੱਚ, ਉਹਦਾ ਵੀ ਤਾਂ ਵੇਸ ਧਰਮਾਤਮਾ ਹੀ ਸੀ, ਪਰ ਕਰਤੂਤ ਕੀ ਕਰਨੀ ਕੀ, ਆਏ ਗਏ ਮੁਸਾਫਰਾਂ ਨੂੰ ਜਾਨੋਂ ਮਾਰ ਦੇਣਾ ਤੇ ਧਨ ਦੌਲਤ ਲੁੱਟ ਲੈਣਾ। ਤੇ ਉੱਥੇ ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਇਹ ਸ਼ਬਦ ਸੂਹੀ ਰਾਗ ਵਿੱਚ ਉਚਾਰਨ ਕਰਕੇ ਉਸ ਦੇ ਸਤਿਗੁਰੂ ਜੀ ਨੇ ਜਿਹੜੇ ਪਾਪ ਸੀ ਉਹਦੇ ਸਾਹਮਣੇ ਉਜਾਗਰ ਕੀਤੇ ਸਨ। ਗੁਰੂ ਚਰਨਾਂ ਤੇ ਢਹਿ ਪਿਆ ਸੀ, ਸਤਿਗੁਰਾਂ ਨੇ ਸੱਚਾ ਪਰਮਾਤਮਾ ਬਣਾਇਆ ਸੀ। ਸੋ ਇਸ ਪ੍ਰਕਾਰ ਇਹ ਮਨੁੱਖ ਕੀ ਕਰਦਾ ਕਿ ਬਾਹਰੋਂ ਆਪਣਾ ਜਿਹੜਾ ਦਿਖਾਵਾ ਹੈ ਨਾ, ਉਹ ਤਾਂ ਚੰਗੇ ਨੇਕ ਪੁਰਸ਼ਾਂ ਵਾਲਾ, ਭਲੇ ਪੁਰਸ਼ਾਂ ਵਾਲਾ ਬਣਾ ਕੇ ਰੱਖਦਾ ਹੈ, ਪਰ ਅਸਲ ਵਿੱਚ ਅਨੇਕ ਪ੍ਰਕਾਰ ਦੇ ਪਾਪ ਕਰਦਾ ਤੇ ਕਰ ਕਰਕੇ ਪਾਪ ਫੇਰ ਮੁੱਕਰਦਾ ਹੈ ਕਿ ਮੈਂ ਨਹੀਂ ਕੁਝ ਇਹੋ ਜਿਹਾ ਕਰਮ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਇਉਂ ਮੁੱਕਰਦਾ ਵੀ ਹੈ। ਪਰ ਭਾਈ ਵਾਹਿਗੁਰੂ ਕੋਲੋਂ ਤਾਂ ਇੰਨਾ ਮੁੱਕਰਿਆ ਜਾ ਸਕਦਾ।
ਜਾਨਤ ਦੂਰ ਤੁਮ ਹੈ ਪ੍ਰਭ ਨੇਰ, ਜਾਨਤ ਦੂਰ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜਿਹੜਾ ਮਨੁੱਖ ਹੈ ਨਾ, ਇਹ ਤੁਹਾਨੂੰ ਦੂਰ ਸਮਝਦਾ ਹੈ, ਪਰ ਤੁਮ ਹੈ ਪ੍ਰਭ ਨੇਰ। ਪ੍ਰਭੂ ਜੀ ਤੁਸੀਂ ਤਾਂ ਨੇੜੇ ਹੋ, ਬਿਲਕੁਲ ਹੀ ਨੇੜੇ ਹੋ, ਬਿਲਕੁਲ ਹੀ ਨਜ਼ਦੀਕ ਹੋ, ਪਰ ਭੁਲੇਖੇ ਵਿੱਚ ਪਿਆ ਹੋਇਆ ਮਨੁੱਖ ਜਿਹੜਾ ਇਹ ਆਪ ਜੀ ਨੂੰ ਦੂਰ ਸਮਝੀ ਬੈਠਾ। ਇੱਕ ਬਚਨ ਹੈ ਗੁਰਬਾਣੀ ਦਾ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹਨੂੰ ਇਹ ਸਮਝ ਆ ਜਾਵੇ ਕਿ ਵਾਹਿਗੁਰੂ ਅਤਿਅੰਤ ਨੇੜੇ ਹੈ, ਉਹ ਬੁਰਾ ਕਰਮ ਭਲਾ ਕਿਵੇਂ ਕਰੇਗਾ? ਕਿਉਂਕਿ ਵਾਹਿਗੁਰੂ ਦਾ ਸੱਚਾ ਸੁੱਚਾ ਭਾਉ ਤੇ ਅਦਬ ਉਹਦੇ ਮਨ ਵਿੱਚ ਹੋਵੇਗਾ। ਜਿਵੇਂ ਸਾਧ ਸੰਗਤ ਜੀ ਜਾਹਰਾ ਤੌਰ ਤੇ ਕੋਈ ਵੇਖਦਾ ਹੋਵੇ, ਕੋਈ ਨੇੜੇ ਹੋਵੇ, ਤਾਂ ਕਿਸੇ ਇਉਂ ਲੁਕ ਛਿਪ ਕੇ ਚੋਰੀ ਕਰਨ ਵਾਲੇ ਦਾ ਹੀਆ ਨਹੀਂ ਨਾ ਪੈਂਦਾ ਕੋਈ ਵਸਤੂ ਚੁੱਕਣ ਦਾ ਕਿ ਉਹ ਸਾਹਮਣੇ ਵੇਖ ਰਿਹਾ। ਇਸੇ ਤਰ੍ਹਾਂ ਜਦੋਂ ਮਨ ਨੂੰ ਇਹ ਅਹਿਸਾਸ ਹੋ ਜਾਵੇ ਕਿ ਵਾਹਿਗੁਰੂ ਨੇੜੇ ਹੈ, ਉਹ ਸਦਾ ਸੁਣ ਰਿਹਾ, ਸਦਾ ਵੇਖ ਰਿਹਾ, ਤਾਂ ਮਨੁੱਖ ਬੁਰਾ ਕਰਮ ਭਲਾ ਕਿਵੇਂ ਕਰੇਗਾ? ਆਪਾਂ ਬੁਰਿਆਈ ਉਦੋਂ ਕਰਦੇ ਹਾਂ ਜਦੋਂ ਸਾਨੂੰ ਭੁੱਲ ਜਾਵੇ ਕਿ ਰੱਬ ਨੇੜੇ ਹੈ ਤੇ ਉਹ ਵੇਖਦਾ ਹੈ। ਕਿਸੇ ਦੀ ਵੱਟ ਖਿਸਕਾਉਣ ਵੇਲੇ, ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਵੇਲੇ, ਕਿਸੇ ਦਾ ਧਨ ਚੁਰਾਉਣ ਵੇਲੇ, ਕਿਸੇ ਨਾਲ ਹੇਰਾ ਫੇਰੀ ਧੋਖਾ ਧੜੀ ਕਰਨ ਵੇਲੇ, ਸਾਨੂੰ ਕਿੱਥੇ ਯਾਦ ਹੁੰਦਾ ਕਿ ਰੱਬ ਨੇੜੇ ਹੈ? ਰੱਬ ਨੂੰ ਭੁਲਾ ਕੇ ਹੀ ਬੁਰੇ ਕਰਮ ਕਰਦੇ ਹਾਂ ਨਾ। ਸੋ ਇਸ ਪ੍ਰਕਾਰ ਨਿਕਟ ਬੁੱਝਾ ਸੋ ਬੁਰਾ ਕਿਉਂ ਕਰੇ, ਜਿਹੜਾ ਨੇੜੇ ਕਰਕੇ ਸਮਝ ਲਵੇ ਵਾਹਿਗੁਰੂ ਨੂੰ, ਉਹ ਬੁਰਾ ਕਰਮ ਕਦੇ ਵੀ ਨਹੀਂ ਕਰ ਸਕਦਾ। ਉਹਦੇ ਮਨ ਵਿੱਚ ਅਦਬ ਹੋਵੇਗਾ ਵਾਹਿਗੁਰੂ ਦਾ, ਉਹਦੇ ਮਨ ਵਿੱਚ ਭਾਉ ਹੋਵੇਗਾ ਕਿ ਜੋ ਮੈਂ ਕਰਮ ਕਰਾਂਗਾ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਉਸ ਵਾਹਿਗੁਰੂ ਦੇ ਦਰ ਤੇ ਮੈਨੂੰ ਦੇਣਾ ਪੈਣਾ। ਮਨੁੱਖ ਦੂਰ ਸਮਝੀ ਬੈਠਾ, ਨੇੜੇ ਵਸਦੇ ਪਰਮਾਤਮਾ ਨੂੰ, ਕਿਉਂਕਿ ਆਪਣਾ ਆਪਾ ਵਾਹਿਗੁਰੂ ਨੇ ਗੁਪਤ ਰੱਖਿਆ ਹੋਇਆ ਨਾ। ਸੋ ਤੂੰ ਹਿਰਦੈ ਗੁਪਤ ਵਸਾ ਹੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝਾ ਗਵਾਰੀ। ਵਸਦਾ ਹੈ ਹਿਰਦੇ ਵਿੱਚ ਪਰ ਵਸਦਾ ਗੁਪਤ ਹੈ। ਜਲ ਥਲ ਮਹੀਨ ਗੁਪਤੋ ਵਰਤੈ, ਪਾਣੀਆਂ ਵਿੱਚ ਵੀ ਹੈ, ਖੁਸ਼ਕੀਆਂ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਪਰ ਗੁਪਤ ਵਰਤ ਰਿਹਾ, ਹਰ ਜਗ੍ਹਾ ਮੌਜੂਦ ਹੈ। ਜਿੱਥੋਂ ਵੰਨਿਆ ਜਾਏ ਤੇ ਥਾਲ ਮੌਜੂਦ ਸੋਏ, ਜਿੱਥੇ ਚਲੇ ਜਾਈਏ ਉੱਥੇ ਮੌਜੂਦ ਹੈ ਪਰਮਾਤਮਾ, ਪਰ ਪ੍ਰਤੱਖ ਨਜ਼ਰੀ ਨਾ ਆਉਂਦਾ ਹੋਇਆ ਹੋਣ ਕਰਕੇ ਆਪਾਂ ਸਮਝ ਬੈਠੇ ਹਾਂ ਕਿ ਸ਼ਾਇਦ ਪਤਾ ਨਹੀਂ ਕਿੱਥੇ ਵੱਸਦਾ ਹੋਵੇਗਾ, ਕਿੱਥੇ ਰਹਿੰਦਾ ਹੋਵੇਗਾ। ਇਹ ਵਾਹਿਗੁਰੂ, ਇਹ ਮਨੁੱਖ ਤੈਨੂੰ ਦੂਰ ਜਾਣ ਰਿਹਾ, ਦੂਰ ਸਮਝ ਰਿਹਾ, ਪਰ ਤੂੰ ਤਾਂ ਅਤਿਅੰਤ ਨੇੜੇ ਹੈ।
ਉਤ ਤੱਕ ਉਤ ਤੇ ਉਤ ਪੇਖ,
ਉਤ ਤੱਕ ਹੈ, ਕਦੇ ਉਧਰ ਨੂੰ ਤੱਕਦਾ ਹੈ ਇਹ ਮਨੁੱਖ, ਤੇ ਉਤ ਤੇ ਉਤ ਪੇਖ ਹੈ, ਉਧਰੋਂ ਫਿਰ ਉਧਰ ਦੂਜੇ ਪਾਸੇ ਨੂੰ ਵੇਖਦਾ, ਚਾਰ ਚੁਫੇਰੇ ਵੇਖਦਾ ਨਾ। ਜਦੋਂ ਕੋਈ ਬੁਰਾ ਕਰਮ ਕਰਨ ਲੱਗਦਾ ਹੈ ਉਦੋਂ ਐਨ ਆਸੇ ਪਾਸੇ ਨਿਗਾਹ ਮਾਰਦਾ ਤੇ ਮੈਨੂੰ ਕੋਈ ਵੇਖਦਾ ਤਾਂ ਨਹੀਂ। ਸੋ ਇਸ ਪ੍ਰਕਾਰ ਮਾਇਆ ਦੀ ਪ੍ਰਾਪਤੀ ਲਈ ਜਾਂ ਬੁਰਾ ਕਰਮ ਕਰਨ ਵਾਸਤੇ ਤੇ ਨਾਲ ਹੀ ਆਪਣਾ ਆਪਾ ਛੁਪਾਉਣ ਵਾਸਤੇ ਕਿ ਮੇਰੀ ਕਰਤੂਤ ਦਾ ਕਿਸੇ ਨੂੰ ਪਤਾ ਨਾ ਲੱਗੇ, ਕਦੇ ਉਧਰ ਨੂੰ ਵੇਖਦਾ ਕਦੇ ਉਧਰ ਨੂੰ ਕਦੇ ਕਿਸੇ ਪਾਸੇ ਨੂੰ ਤੱਕਦਾ ਹੈ
ਆਵੇ ਲੋਭੀ ਫੇਰਾ
ਉਹ ਜਿਹੜਾ ਲੋਭੀ ਮਨੁੱਖ ਹੈ ਲੋਭ ਦੀਆਂ ਫੇਰੀਆਂ ਦੇ ਵਿੱਚ ਹੀ ਆਇਆ ਰਹਿੰਦਾ ਆਹ ਵੀ ਵਸਤੂ ਮਿਲ ਜਾਵੇ ਉਹ ਵੀ ਮਿਲ ਜਾਵੇ ਆਹ ਜਾਇਦਾਦ ਵੀ ਮੈਂ ਮਲ ਲਵਾਂ ਇਹ ਵਸਤੂ ਵੀ ਮੈਨੂੰ ਪ੍ਰਾਪਤ ਹੋ ਜਾਵੇ ਇਹ ਧਨ ਲਾਭ ਵੀ ਮੈਨੂੰ ਪ੍ਰਾਪਤ ਹੋ ਜਾਵੇ ਇਹ ਲੋਭ ਦੀਆਂ ਫੇਰੀਆਂ ਵਿੱਚ ਲੋਭ ਦੇ ਗੇੜਿਆਂ ਵਿੱਚ ਹੀ ਹਰ ਵਕਤ ਇਹਦਾ ਮਨ ਫਸਿਆ ਰਹਿੰਦਾ ਹੈ ਇਸ ਪ੍ਰਕਾਰ ਕਦੇ ਇੱਧਰ ਕਦੇ ਉੱਧਰ ਤੱਕਦਾ ਹੈ ਹੱਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੈ ਹੱਟੀਆਂ ਭੰਨ ਲਈਆਂ ਬਾਜ਼ਾਰ ਭੰਨ ਲਏ ਬਿਜ ਮੰਦਰ ਬੜੇ ਬੜੇ ਪੱਕੇ ਮਹਿਲ ਮਕਾਨ ਕਿਸੇ ਦੇ ਉਹ ਸੰਨ ਲਾ ਲਈ ਉਹ ਭੰਨ ਲਏ ਤੇ ਚੋਰੀ ਕਰਕੇ ਆਇਆ ਘਰ ਨੂੰ ਅੱਗੋ ਦੇਖੈ ਪਿੱਛੋ ਦੇਖੈ ਚੋਰੀ ਕਰਨ ਲੱਗਿਆ ਕਦੇ ਅੱਗੇ ਵੇਖਦਾ ਕਿ ਅਗਾਂਹ ਸਾਹਮਣੇ ਪਾਸੇ ਤਾਂ ਕੋਈ ਬੰਦਾ ਤਾਂ ਨਹੀਂ ਹੈ ਪਿੱਛੇ ਵੇਖਦਾ ਕੋਈ ਪਿਛਲੇ ਪਾਸੇ ਤਾਂ ਨਹੀਂ ਆਉਂਦਾ ਕਦੇ ਖੱਬੇ ਕਦੇ ਸੱਜੇ ਚਾਰ ਚੁਫੇਰੇ ਇਉਂ ਚੰਗੀ ਤਰ੍ਹਾਂ ਇਉਂ ਨਿਰਣਾ ਕਰਦਾ ਹੈ ਕਿ ਕੋਈ ਮੈਨੂੰ ਵੇਖਦਾ ਤਾਂ ਨਹੀਂ ਤੇ ਫਿਰ ਬੇਫਿਕਰ ਹੋ ਕੇ ਚੋਰੀ ਕਰਦਾ ਪਰ ਮਹਾਰਾਜ ਕਹਿੰਦੇ ਅੱਗੋ ਦੇਖੈ ਪਿੱਛੋ ਦੇਖੈ ਤੁਝ ਤੇ ਕਹਾਂ ਛਪਾਵੈ ਵਾਹਿਗੁਰੂ ਲੋਕਾਂ ਕੋਲੋਂ ਤਾਂ ਇਹ ਮਨੁੱਖ ਆਪਣਾ ਆਪਾ ਆਪਣੀ ਕਰਮ ਕਰਤੂਤ ਲੁਕਾ ਲਵੇਗਾ ਪਰ ਤੇਰੇ ਕੋਲੋਂ ਭਲਾ ਕਿੱਥੇ ਛਪਾਵੇਗਾ ਤੇ ਕਿਵੇਂ ਛਪਾਵੇਗਾ ਇਉਂ ਉਤ ਤੱਕ ਹੈ ਉਤ ਤੇ ਉਤ ਦੇਖੈ ਆਵੈ ਲੋਭੀ ਫੇਰ ਕਦੇ ਉਧਰ ਨੂੰ ਤੱਕਦਾ ਕਦੇ ਉਧਰ ਦੂਸਰੇ ਪਾਸੇ ਨੂੰ ਤੱਕਦਾ ਹੈ ਇਉਂ ਲੋਭ ਲਾਲਚ ਦਿਆਂ ਫੇਰਿਆਂ ਵਿੱਚ ਗੇੜਿਆਂ ਵਿੱਚ ਹੀ ਸਾਰੀ ਜ਼ਿੰਦਗੀ ਇਹ ਫਸਿਆ ਰਹਿੰਦਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ
ਜਬ ਲਬ ਟੁੱਟੈ ਨਾਹੀ ਮਨ ਭਰਮ
ਭੇਖ ਕਰੈ ਨਿਰਬੰਨੈ ਲਿਬਾਸ ਬਣਾਇਆ ਧਰਮੀ ਮਨੁੱਖਾਂ ਵਾਲਾ ਪਰ ਕੇਵਲ ਲਿਬਾਸ ਬਣਾਉਣ ਨਾਲ ਕੇਵਲ ਦਿਖਾਵਾ ਕਰਨ ਦੇ ਨਾਲ ਗੱਲ ਨਹੀਂ ਬਣਨੀ ਜਬ ਲੱਗ ਟੁੱਟੈ ਨਾਹੀ ਮਨ ਭਰਮਾ ਜਦੋਂ ਤੱਕ ਮਨ ਵਿੱਚੋਂ ਭਰਮ ਨਹੀਂ ਟੁੱਟਿਆ ਇਹ ਭਰਮ ਹੀ ਹੈ ਨਾ ਇਹ ਭੁਲੇਖਾ ਹੀ ਹੈ ਨਾ ਕਿ ਰੱਬ ਪਤਾ ਨਹੀਂ ਕਿੱਥੇ ਹੈ ਕਿਤੇ ਦੂਰ ਹੋਵੇਗਾ ਮੈਨੂੰ ਕੋਈ ਵੀ ਨਹੀਂ ਵੇਖਦਾ ਇਹ ਭੁੱਲ ਹੀ ਗਿਆ ਕਿ ਪ੍ਰਮਾਤਮਾ ਮੈਨੂੰ ਵੇਖ ਰਿਹਾ ਇਸੇ ਤਰ੍ਹਾਂ ਮਨ ਅੰਦਰ ਤਰ੍ਹਾਂ ਤਰ੍ਹਾਂ ਦੇ ਭਰਮ ਜਿਹੜੇ ਅਧਿਆਤਮਕ ਰੂਪ ਵਿੱਚ ਕਹੇ ਜਾਂਦੇ ਨੇ ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇਤਰ ਜਗ ਸੱਤ ਭਰਮ ਪੰਚੋਂ ਭਰਮ ਸੰਸਾਰ ਜਦੋਂ ਤੱਕ ਮਨ ਦਾ ਭਰਮ ਨਹੀਂ ਮਿਟਦਾ ਮਨ ਦੇ ਭੁਲੇਖੇ ਜਿਹੜੇ ਨੇ ਇਹ ਦੂਰ ਨਹੀਂ ਹੁੰਦੇ ਜਦੋਂ ਤੱਕ
ਤਬ ਲਗ ਮੁਕਤ ਨਾ ਕੋਈ
ਉਦੋਂ ਤੱਕ ਭਾਈ ਕੋਈ ਵੀ ਪੁਰਸ਼ ਕਦੇ ਮੁਕਤ ਨਹੀਂ ਹੋਇਆ ਕਦੇ ਇਹਨਾਂ ਵਿਕਾਰਾਂ ਤੋਂ ਕਦੇ ਇਹਨਾਂ ਔਗਣਾਂ ਤੋਂ ਕਦੇ ਮੰਦੇ ਕਰਮਾਂ ਤੋਂ ਕਦੇ ਖਲਾਸੀ ਨਹੀਂ ਹੁੰਦੀ ਛੁਟਕਾਰਾ ਨਹੀਂ ਹੁੰਦਾ ਕਿਉਂਕਿ ਜਦੋਂ ਮਨ ਵਿੱਚ ਇਹ ਭੁਲੇਖਾ ਪੱਕਾ ਹੀ ਬਣ ਗਿਆ ਕਿ ਮੈਨੂੰ ਕੋਈ ਵੀ ਨਹੀਂ ਵੇਖਦਾ ਮੇਰੀ ਚਲਾਕੀ ਦਾ ਮੇਰੀ ਹੇਰਾ ਫੇਰੀ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਮੈਂ ਇੰਨੀ ਸਫਾਈ ਦੇ ਨਾਲ ਆਪਣਾ ਕੰਮ ਕਰਦਾ ਇਹ ਭੁਲੇਖਾ ਹੀ ਪਿਆ ਹੋਇਆ ਨਾ ਖਿਆਲ ਵਿੱਚ ਹੀ ਨਹੀਂ ਕਿ ਚਲੋ ਹੋਰ ਕੋਈ ਨਾ ਵੇਖਦਾ ਹੋਵੇ ਕਿਸੇ ਨੂੰ ਪਤਾ ਨਾ ਲੱਗਦਾ ਹੋਵੇ ਵਾਹਿਗੁਰੂ ਵੇਖ ਰਿਹਾ ਵਾਹਿਗੁਰੂ ਨੂੰ ਸਭ ਪਤਾ ਹੈ ਸੋ ਜਦੋਂ ਤੱਕ ਇਹ ਭੁਲੇਖਾ ਨਹੀਂ ਨਾ ਜੀਵ ਦਾ ਮਿਟਦਾ ਉਦੋਂ ਤੱਕ ਇਹਦੀ ਇਹਨਾਂ ਵਿਕਾਰਾਂ ਤੋਂ ਇਹਨਾਂ ਮੰਦ ਕਰਮਾਂ ਤੋਂ ਖਲਾਸੀ ਨਹੀਂ ਮੁਕਤੀ ਨਹੀਂ ਬੰਦੀ ਜਿਹੜੀ ਹੈ ਉਹ ਟੁੱਟਦੀ ਨਹੀਂ ਵਿਕਾਰਾਂ ਦੀ ਇਸੇ ਤਰ੍ਹਾਂ ਜਿੰਨਾ ਚਿਰ ਮਨ ਦੇ ਭੇਦ ਭਰਮ ਇਤਿਆਦਿਕ ਦੂਰ ਨਹੀਂ ਹੁੰਦੇ ਉਹਨਾਂ ਚਿਰ ਆਤਮਾ ਦੀ ਸੰਸਾਰ ਸਾਗਰ ਤੋਂ ਵੀ ਕਿਸੇ ਦੀ ਮੁਕਤੀ ਕਦੇ ਵਾਸਤੇ ਨਹੀਂ ਹੁੰਦੀ
ਕਹੋ ਨਾਨਕ ਦਇਆਲ ਸੁਆਮੀ
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਕੇ ਪੰਜਵੇਂ ਸਰੂਪ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਜਿਸ ਦੇ ਉੱਪਰ ਸੁਆਮੀ ਉਹ ਸਰਬ ਦਾ ਮਾਲਕ ਵਾਹਿਗੁਰੂ ਦਇਆਲੂ ਹੋ ਗਿਆ ਜਿਸ ਤੇ ਆਪਣੀ ਕਿਰਪਾ ਕਰ ਦਿੱਤੀ ਉਸ ਪਰਮਾਤਮਾ ਵਾਹਿਗੁਰੂ ਜੀ ਨੇ
ਸੰਤ ਭਗਤ ਜਨ ਸੋਈ
ਇਹੀ ਉਸ ਵਾਹਿਗੁਰੂ ਦਾ ਪਿਆਰਾ ਸੰਤ ਹੈ ਸੰਤ ਸ਼ਾਂਤ ਚਿੱਤ ਆਤਮਾ ਵਾਲਾ ਗੁਰਸਿੱਖ ਪਿਆਰਾ ਉਹਨੂੰ ਕਿਹਾ ਜਾਂਦਾ ਹੈ ਸੰਤ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹਦੇ ਤੇ ਪਰਮਾਤਮਾ ਵਾਹਿਗੁਰੂ ਦਿਆਲੂ ਹੋ ਗਿਆ ਉਹ ਬਣ ਗਿਆ ਜੀ ਸੰਤ ਉਹ ਬਣ ਗਿਆ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਤੇ ਜਨ ਦਾ ਅਰਥ ਪਿਆਰਾ ਵੀ ਹੈ ਤੇ ਜਨ ਦਾ ਅਰਥ ਸੇਵਕ ਦਾਸ ਵੀ ਹੈ ਸੰਤ ਭਗਤ ਜਨ ਸੋਈ ਵਾਹਿਗੁਰੂ ਕਾ ਦਾਸ ਵਾਹਿਗੁਰੂ ਕਾ ਪਿਆਰਾ ਭਗਤ ਤੇ ਸੰਤ ਉਹੀ ਹੈ ਜਿਸ ਦੇ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੋਇਆ ਜਿਹਦੇ ਤੇ ਤਰਸ ਕੀਤਾ ਕੀਤਾ ਨਾ ਤਰਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਜਣ ਵਰਗਿਆਂ ਤੇ ਭੂਮੀਏ ਵਰਗਿਆਂ ਤੇ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਨੂੰ ਵੀ ਸੰਤ ਭਗਤ ਬਣਾ ਲਿਆ ਧਰਮ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਭਾਈ ਝੰਡਾ ਬਾਗੀ ਇਤਿਆਦਿਕ ਅਨੇਕਾਂ ਗੁਰਮੁਖਾਂ ਪਿਆਰਿਆਂ ਤੇ ਦਇਆ ਕੀਤੀ ਜਿੱਥੇ ਉਹਨਾਂ ਦੀ ਸੱਚੀ ਸੁੱਚੀ ਕਿਰਤ ਨੂੰ ਮਾਣ ਬਖਸ਼ਿਆ, ਉੱਥੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਕੇ ਨਾਮ ਨਾਲ ਜੋੜ ਕੇ ਉਹਨਾਂ ਨੂੰ ਵੀ ਸੰਤ ਭਗਤ ਜਨ ਬਣਾ ਲਿਆ। ਇਸੇ ਪ੍ਰਕਾਰ ਸਾਧ ਸੰਗਤ ਦੀ ਜਿਹੜੇ ਧਰਮ ਦਾ ਮਖੌਟਾ ਪਾਈ ਬੈਠੇ ਸਨ ਪਰ ਅਸਲ ਵਿੱਚ ਧਰਮ ਪੱਲੇ ਨਹੀਂ ਸੀ ਕਿ ਸਿੱਧ ਨਾਥ ਜੋਗੀ ਜਤੀ ਔਰ ਇਸੇ ਪ੍ਰਕਾਰ ਹੋਰ ਅਨੇਕਾਂ ਭੇਖਾਂ ਵਾਲੇ ਕਿ ਹਿੰਦੂ ਕਿ ਮੁਸਲਮਾਨ ਸਾਰਿਆਂ ਨੇ ਸੱਚ ਧਰਮ ਦੇ ਮਾਇਨੇ ਸਤਿਗੁਰੂ ਜੀ ਨੇ ਸਮਝਾਏ ਤੇ ਧਰਮੀ ਬਣਾ ਲਿਆ। ਸੋ ਇਸ ਪ੍ਰਕਾਰ ਜਿਸਦੇ ਉੱਪਰ ਸਵਾਮੀ ਮਾਲਕ ਦਿਆਲੂ ਹੋ ਜਾਵੇ ਉਹੀ ਸੰਤ ਹੈ, ਉਹੀ ਭਗਤ ਹੈ, ਉਹੀ ਪ੍ਰਭੂ ਕਾ ਪਿਆਰਾ ਹੈ। ਦਇਆ ਕੀਤੀ, ਤਰਸ ਕੀਤਾ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਰਮ ਪਿਆਰੇ ਸੰਗੀ ਭਾਈ ਸਾਹਿਬ ਭਾਈ ਮਰਦਾਨਾ ਜੀ ਉੱਪਰ। ਸਾਧ ਸੰਗਤ ਜੀ, ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ, ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ, 1526 ਬਿਕਰਮੀ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਗਟੇ ਹੈ। ਉਹਨਾਂ ਤੋਂ 10 ਸਾਲ ਪਹਿਲਾਂ 1516 ਬਿਕਰਮੀ ਸੰਮਤ ਦੇ ਵਿੱਚ ਰਾਏ ਭੋਏ ਕੀ ਤਲਵੰਡੀ ਵਿੱਚ ਵਸਣ ਵਾਲੇ ਮਰਾਸੀ ਘਰਾਣੇ ਦੇ ਵਿੱਚ ਮੀਰ ਬਦਰਾ ਜੀ ਦੇ ਘਰ ਮਾਤਾ ਲੱਖੋ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਭਾਈ ਮਰਦਾਨਾ ਜੀ ਨੇ ਜਨਮ ਲਿਆ ਸੀ। ਔਰ ਜਿਵੇਂ ਕਰਮ ਹੁੰਦਾ ਸੀ ਮਰਾਸੀਆਂ ਦਾ ਘਰ ਘਰ ਮੰਗਣਾ ਤੇ ਕਈ ਘਰਾਣਿਆਂ ਦੇ ਪੱਕੇ ਮੀਰ ਹੁੰਦੇ ਸਨ, ਇਸੇ ਤਰ੍ਹਾਂ ਬੇਦੀ ਵੰਸ਼ ਦੇ ਪੱਕੇ ਮੀਰ ਮਰਾਸੀਏ ਭਾਈ ਮਰਦਾਨਾ ਜੀ ਦਾ ਪਰਿਵਾਰ ਸੀ। ਅੱਜ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਹੈ ਸਾਧ ਸੰਗਤ ਜੀ, ਅੱਜ ਦੇ ਦਿਨ ਅਕਾਲ ਚਲਾਣਾ ਕੀਤਾ ਸੀ ਖੁਰਮ ਸ਼ਹਿਰ ਦੇ ਅੰਦਰ। ਧੰਨ ਸਤਿਗੁਰੂ ਨਾਨਕ ਦੇਵ ਜੀ ਕਾ ਸੰਗ ਬਚਪਨ ਦੇ ਵਿੱਚ ਵੀ ਪ੍ਰਾਪਤ ਹੋਇਆ ਤੇ ਜਦੋਂ ਸਤਿਗੁਰੂ ਮਹਾਰਾਜ ਨੇ ਸੁਲਤਾਨਪੁਰ ਲੋਧੀ ਵਿਖੇ ਆਪਣਾ ਨਿਵਾਸ ਰੱਖਿਆ, ਮੋਦੀ ਖਾਨਾ ਚਲਾਇਆ, ਉੱਥੇ ਵੀ ਇਉਂ ਤਲਵੰਡੀ ਤੋਂ ਸੁਨੇਹੇ ਲੈ ਕੇ ਆਉਣੇ ਤੇ ਗੁਰੂ ਕੇ ਸੁਨੇਹੇ ਮਾਤਾ ਪਿਤਾ ਤੱਕ ਪਹੁੰਚਾਉਣੇ, ਇਹ ਕਰਮ ਭਾਈ ਮਰਦਾਨਾ ਜੀ ਕਰਦੇ ਰਹੇ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਗਾਈ ਹੋਈ, ਭਾਈ ਮਰਦਾਨਾ ਜੀ ਵਧਾਈ ਮੰਗਦੇ ਨੇ, ਜਜਮਾਨ ਤੁਹਾਡੀ ਸਗਾਈ ਹੋਈ ਹੈ, ਤੁਸੀਂ ਬੇਅੰਤ ਪ੍ਰਾਣੀਆਂ ਦੀਆਂ ਝੋਲੀਆਂ ਭਰਦੇ ਹੋ, ਮੈਨੂੰ ਵੀ ਕੋਈ ਕੀਮਤੀ ਦਾਤ ਦਿਓ ਵਧਾਈ ਦੇ ਰੂਪ ਵਿੱਚ। ਸਤਿਗੁਰਾਂ ਨੇ ਵਚਨ ਕੀਤਾ ਸੀ ਮਰਦਾਨਿਆ ਦਾਤ ਤਾਂ ਬੜੀ ਕੀਮਤੀ ਦੇਵਾਂਗੇ, ਪਰ ਕਈ ਵਾਰ ਮਨੁੱਖ ਕਿਸੇ ਵਸਤੂ ਦੀ ਕਦਰ ਨੂੰ ਨਹੀਂ ਪਹਿਚਾਣ ਸਕਦਾ ਤੇ ਫਿਰ ਉਹ ਮਨ ਵਿੱਚ ਸੋਚਦਾ ਕਿ ਇਹ ਕੀ ਦਿੱਤਾ, ਇਹਦੇ ਨਾਲ ਮੇਰਾ ਕੀ ਬਣਦਾ ਹੈ, ਤੂੰ ਕੋਈ ਇਤਰਾਜ਼ ਤਾਂ ਨਹੀਂ ਕਰੇਗਾ। ਮਰਦਾਨਾ ਜੀ ਕਹਿੰਦੇ, ਮਹਾਰਾਜ ਜੋ ਖੁਸ਼ ਹੋ ਕੇ ਦੇਵੋਗੇ ਮੈਂ ਆਪਣੇ ਧੰਨ ਭਾਗ ਸਮਝ ਕੇ ਉਸ ਨੂੰ ਪ੍ਰਾਪਤ ਕਰਾਂਗਾ ਤੇ ਸਾਂਭ ਕੇ ਰੱਖਾਂਗਾ। ਤੇ ਸਤਿਗੁਰਾਂ ਨੇ ਵਚਨ ਕੀਤਾ ਸੀ ਤੈਨੂੰ ਰਾਗ ਵਿਦਿਆ ਬਖਸ਼ੀ, ਤੈਨੂੰ ਪਰਮਾਤਮਾ ਦੀ ਸਿਫਤ ਸਲਾਹ ਬਖਸ਼ੀ, ਤੇ ਨਾਲ ਹੀ ਵਚਨ ਕੀਤਾ ਕਿ ਅੱਜ ਤੋਂ ਬਾਅਦ ਸਾਡਾ ਘਰ ਛੱਡ ਕੇ ਹੋਰ ਕਿਸੇ ਘਰ ਤੋਂ ਮੰਗਣਾ ਨਹੀਂ। ਇਹ ਕੇਵਲ ਮਰਦਾਨਾ ਜੀ ਨੂੰ ਵਚਨ ਨਹੀਂ ਬਲਕਿ ਉਹਨਾਂ ਦੇ ਬਹਾਨੇ ਸਾਨੂੰ ਸਾਰਿਆਂ ਨੂੰ ਗੁਰੂ ਕੀ ਸਿੱਖਿਆ ਹੈ ਕਿ ਸਾਡਾ ਦਰ ਛੱਡ ਕੇ ਹੋਰ ਕਿਸੇ ਦਰ ਤੋਂ ਕਦੇ ਵਾਸਤੇ ਮੰਗਣ ਵਾਸਤੇ ਨਹੀਂ ਜਾਣਾ। ਸੱਤ ਵਚਨ ਕਿਹਾ ਮਰਦਾਨਾ ਜੀ ਨੇ, ਨਾਲ ਹੀ ਵਚਨ ਕੀਤਾ ਕਿ ਮਹਾਰਾਜ ਸਾਡੀ ਤਾਂ ਰੋਜ਼ੀ ਰੋਟੀ ਹੀ ਇਉਂ ਮੰਗਣ ਤੋਂ ਚੱਲਦੀ ਹੈ ਤੇ ਜਦੋਂ ਆਸੋ ਪਾਸੋ ਕਿਤੇ ਨਾ ਮੰਗਾਂਗੇ ਕਿਵੇਂ ਗੁਜ਼ਾਰਾ ਹੋਵੇਗਾ, ਪਰ ਨਾਲ ਬੇਨਤੀ ਇਹ ਵੀ ਹੈ ਕਿ ਜੇ ਆਪ ਜੀ ਸਦਾ ਸਾਡਾ ਖਿਆਲ ਰੱਖੋਗੇ ਤਾਂ ਫਿਰ ਸਾਨੂੰ ਹੋਰ ਕਿਤੇ ਉਹ ਮੰਗਣ ਦੀ ਲੋੜ ਵੀ ਭਲਾ ਕੀ ਹੈ। ਤੇ ਸਤਿਗੁਰਾਂ ਬਚਨ ਕੀਤੇ ਸੀ, ਸੁਣ ਮਰਦਾਨੇ ਲੇ ਸਦਾ ਸਭ ਕੀ ਸੁੱਧ ਕਰਤਾਰ, ਦੇਹ ਬਣੀ ਪਸ਼ਚਾਤ ਹੈ ਪੂਰਬ ਬਣਾ ਆਹਾਰ। ਮਰਦਾਨਿਆਂ ਸਾਰਿਆਂ ਦੀ ਖਬਰ ਸਾਰ ਲੈਣ ਵਾਲਾ ਉਹ ਪਰਮਾਤਮਾ ਹੈ। ਸਰੀਰ ਬਾਅਦ ਵਿੱਚ ਪੈਦਾ ਹੋਏ, ਜਿਸ ਸਰੀਰ ਨੂੰ ਪਰਮਾਤਮਾ ਨੇ ਪੈਦਾ ਕੀਤਾ ਉਹਦਾ ਆਹਾਰ ਉਹਦਾ ਭੋਜਨ ਪਹਿਲਾਂ ਪੈਦਾ ਕੀਤਾ, ਫਿਰ ਇਸ ਸੰਸਾਰ ਦੇ ਵਿੱਚ ਪਰਮਾਤਮਾ ਵਾਹਿਗੁਰੂ ਨੇ ਭੇਜਿਆ। ਸਾਧ ਸੰਗਤ ਜੀ, ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਕਾ ਇਹ ਵਚਨ ਨਿਭਾਇਆ, ਕਦੇ ਗੁਰੂ ਕਾ ਦਰ ਛੱਡ ਕੇ ਹੋਰ ਕਿਸੇ ਅੱਗੇ ਹੱਥ ਨਹੀਂ ਫੈਲਾਇਆ, ਕਦੇ ਝੋਲੀ ਨਹੀਂ ਕਿਸੇ ਅੱਗੇ ਅੱਡੀ। ਜਦੋਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਰਤਾਰਪੁਰ ਵਾਹਿਗੁਰੂ ਸੋ ਸੁਲਤਾਨਪੁਰ ਤੋਂ ਇਹ ਮਹਾਨ ਪਰ ਉਪਕਾਰ ਵਾਸਤੇ ਕੌਤਕ ਕੀਤਾ ਹੈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੁਦਨ ਧਰਤ ਲੁਕਾਈ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਲੈ ਕੇ ਚੱਲੇ ਹੈ। ਚਾਰ ਉਦਾਸੀਆਂ, ਲੰਮੀਆਂ ਯਾਤਰਾਵਾਂ, ਸਾਲਾਂ ਬੱਧੀ ਇਉਂ ਘਰ ਤੋਂ ਇਲਾਕੇ ਤੋਂ ਬਾਹਰ, ਕਿਤੇ ਜੰਗਲਾਂ ਵਿੱਚ, ਕਿਤੇ ਉਜਾੜਾਂ ਵਿੱਚ, ਕਿਤੇ ਵਸਦੀਆਂ ਵਿੱਚ, ਕਦੇ ਕਿਤੇ ਕਦੇ ਕਿਤੇ ਸਤਿਗੁਰੂ ਜੀ ਵਿਚਰਦੇ ਨੇ, ਭਾਈ ਮਰਦਾਨਾ ਜੀ ਨਾਲ ਰਹੇ ਨੇ। ਮੈਂ ਇੱਕ ਬੇਨਤੀ ਕਰਾਂ, ਕਈ ਵਾਰ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦਿਆਂ ਹੋਇਆ ਸਾਡੇ ਕਈ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਕੋਈ ਸੰਗਤਾਂ ਨੂੰ ਹਸਾਉਣ ਦੇ ਵਾਸਤੇ ਇਹੋ ਜਿਹੀਆਂ ਗੱਲਾਂ ਵੀ ਕਰ ਦਿੰਦੇ ਜਿਵੇਂ ਭਾਈ ਮਰਦਾਨਾ ਕੋਈ ਮਸਖਰਾ ਹੋਵੇ। ਨਹੀਂ, ਸਾਧ ਸੰਗਤ ਜੀ, ਬ੍ਰਹਮ ਗਿਆਨੀ ਭਾਈ ਮਰਦਾਨਾ, गुरु महाराज का सदीवी संगी साथी शरीरक रूप में भाई मरदाना बड़ी महान अवस्था वाले ते जदों सतगुरु जी ने किसी का पार उतारा करना हुंदा किसी ने सीधे रस्ते पाउणा हुंदा सो वह कौतक भाई मरदाना जी दे राही ही हुंदा है। भुख लगती है जां कोई होर इस प्रकार सबब बनदा है भाई मरदाना जी सतगुरां नाल जिद करदे ने उस जिद विचों किसी ना किसी प्राणी का भला हुंदा है। बाबे दा रबाबी रब आबी पिन्नी तार जी दी नाम मरदाना जग तार ने बहाना है। यो भाई मरदाना जी सतगुरु महाराज की कृपा नाल कईयां दे पार उतारे का सबब बने। सतगुरु चौथी उदासी तो वापस परतदे ने अफगानिस्तान का इलाका कुरम दरिया का किनारा। सो इतिहास वचन करता है कि सतगुरु जी मुस्कुरा होया कहिंदे मरदाने कई वार तो कहना रहना घर जाना घर जाना घर की जात तेनू बहुत सताउंदी है भेज दईए तेनू तेरे घर। कहन लगा महाराज तुसी जाओगे ता मैं जावांगा तुहाडे नाल ही तुहाडे तो पहला नहीं जाना तुहाडे तो बिना नहीं जाना। ते सतगुरु कहन लगे नहीं मरदानिया तो साडे तो पहला ही जाना है। समझ गए भाई मरदाना जी क्योंकि ब्रह्म ज्ञानी सन गुरु की रमज समझ गए। ते महाराज सच्चे पातशाह जे मैं पहला ही अपने घर जाना तो फिर वो केड़ा समा ते केड़ा स्थान है जिथों घर नूं चाले पाउणे है। सतगुरु जी कहन लगे चल तेनू उथे लै चलदे आ। सो कुरम शहर कुरम दरिया के किनारे कुरम नाम का ही शहर है इथे सतगुरु महाराज दरिया किनारे पहुंचे सन। ते भाई साहब भाई मरदाना जी वाहिगुरु के नाम सिमरन विच लीन ने ते प्रेम नाल सतगुरु बचन करदे मरदाने दस तेरे धर्म मुताबक तेरी कबर बनाइए दफनाइए के संस्कार करिए। कहन लगा मरदाना महाराज आप जी कृपा नाल मैनू सोझी हुई ज्ञान होया दे अभ्यास की कबर विचों कढ के मैनू इटा की कबर विच पाओगे महाराज मेरे शरीर का अपने हथी दाह संस्कार करियो कृपा करियो। सो महाराज कहन लगे एवें होवेगा। भाई मरदाना जी बैठे है सतगुरु जी कहिंदे मरदानिया की अवस्था चलण वेले। कहन लगे सतगुरु आप जी की कृपा नाल ज्ञान की प्राप्ति हुई नाभी विच पान अपान पाउण दी जो गंढ है वह खुद चुकी है केवल नौ सवास मेरे बाकी आउणे रहिंदे ने। ते महाराज कहिंदे बालिया गिण जदों गिणे पूरे नौ सवास उस बचन तो बाद भाई मरदाना जी ने लए ते शरीर त्याग के सचखंड नूं प्याना कर दिता सी। सो इस प्रकार साध संगत जी 13 मगर 1591 बिक्रमी अज दे दिन भाई मरदाना जी का अकाल चलाना जेड़ा वह होया संसार तो अपने हथी सतगुरु सच्चे पातशाह जी ने उन्हां दे पावन शरीर का अंतम संस्कार किया सी। किड्डिया वड्डिया भागा वाले अपनी शरीरक उम्र का बहुता समा धन सतगुरु श्री गुरु नानक देव साहब जी की संगत दे विच गुजारिया गुरु के परम प्यारे सेवक रूप होकर गुजारिया और जिन्हां दे पावन शरीर का अंतम संस्कार सतगुरु ने अपने हथी किया। सो धन हन गुरमुख प्यारे भाई साहब भाई मरदाना जी। सो अज दे दिन उन्हां गुरमुखां दा अकाल चलाना होया बाद विच उन्हां दे पुत्र भाई शहजादा जी नूं सतगुरु जी इत्थे लै के गए सन तलवंडी वापस आ के शहजादा जी नूं नाल लै के महाराज फिर खुरम पहुंचे सी ते उन्हां नूं उत्थे वसाया सी उन्हां दा परिवार फिर उत्थे वसिया। सो साध संगत जी धन गुरु के प्यारे भाई मरदाना जी। सो जिन्हां ने इहो सतगुरु महाराज जी की दया प्राप्त करके कहो नानक दयाल स्वामी संत भगत जन सोई जिस दे उपर मालक दयालु हो जावे उही वाहिगुरु का प्यारा संत है उही वाहिगुरु का भगत है उही प्यारा है उस अकाल पुरख वाहिगुरु का जिवें सतगुरु नानक देव जी की दया दे नाल भाई मरदाना जी गुरु के अत्यंत प्यारे बने। सो सतगुरु जी ने पावन श्री मुखवाक दी दात बख्शिश कीती है लड़ीवार गुर शब्द दी विचार जो सतगुरु जी आपां नूं बख्शिश कर रहे ने आओ प्रेम दे साथ सरवण करिए। अनेक प्रकार दे कर्म धर्म जिवें हुक्मनामे विच पंक्ति आई कि जब लग टुटै ना ही मन भरमा तब लग मुक्त ना कोई। जदों तक मन दे भरम ना टुट जाण उदों तक कोई पुरश कदे वास्ते मुक्त नहीं हो सकदा। मुक्ति दी प्राप्ति दा जतन करदिआं होइआं प्रातन समय दे विच सिद्ध साधक तपस्वी योगी संन्यासी त्यागी विरागी ਅਨੇਕ ਪ੍ਰਕਾਰ ਦੇ ਕਰਮ ਕਰਦੇ ਸੀ, ਕਰਮ ਕਾਂਡ ਜਿਨ੍ਹਾਂ ਨੂੰ ਧਰਮ ਦੇ ਕਰਮ ਕਹਿੰਦੇ ਸਨ, ਤੇ ਉਹਨਾਂ ਤੋਂ ਮੁਕਤੀ ਦੀ ਇੱਛਾ ਰੱਖਦੇ ਸਨ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਉਹਨਾਂ ਫੋਕਟ ਕਰਮਾਂ ਧਰਮਾਂ ਦਾ ਖੰਡਨ ਕਰਕੇ ਸਿਧਾਂਤ ਸਮਝਾਉਂਦੇ ਹਨ।
ਮਾਰੂ ਮਹੱਲਾ ਪੰਜਵਾਂ।
ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਸ਼ਬਦ ਫੁਰਮਾਨ ਕਰਦੇ ਹਨ।
ਵੇਦ ਪੁਕਾਰੈ ਮੁਖ ਤੇ ਪੰਡਿਤ।
ਹਜ਼ੂਰ ਫੁਰਮਾਉਂਦੇ ਨੇ ਪੰਡਿਤ, ਸੰਸਕ੍ਰਿਤ ਦਾ ਅਰਥ ਹੈ ਪੰਡਾ, ਇਹਦਾ ਅਰਥ ਹੈ ਬੁੱਧ। ਤੇ ਜਿਹੜਾ ਬੁੱਧੀਮਾਨ ਹੋ ਜਾਵੇ, ਤਤ ਗਿਆਨ ਦੀ ਪ੍ਰਾਪਤੀ ਵਾਲਾ ਹੋ ਜਾਵੇ, ਉਹਨੂੰ ਕਹਿੰਦੇ ਪੰਡਿਤ। ਬ੍ਰਾਹਮਣ ਵਰਗ ਦੇ ਨਾਲ ਪੰਡਿਤ ਲਫ਼ਜ਼ ਤਾਂ ਜੁੜਿਆ ਕਿਉਂਕਿ ਮਨੋਸਿਮਰਤੀ ਦੇ ਮੁਤਾਬਕ ਪ੍ਰਾਪਤਨ ਸਮਿਆਂ ਵਿੱਚ ਵਿਦਿਆ ਪੜ੍ਹਨ ਦਾ ਅਧਿਕਾਰ ਜਾਂ ਪੜ੍ਹਾਉਣ ਦਾ ਕੇਵਲ ਬ੍ਰਾਹਮਣ ਦੇ ਕੋਲ ਸੀ। ਜਿਸਨੇ ਵਿਦਿਆ ਪੜ੍ਹਨੀ ਹੈ ਭਾਈ, ਬੁੱਧੀ ਉਹਦੀ ਹੀ ਉੱਜਲ ਹੋਣੀ ਹੈ, ਦੂਜੇ ਦੀ ਕਿੱਥੋਂ ਹੋ ਜਾਵੇਗੀ। ਸੋ ਇਸ ਪ੍ਰਕਾਰ ਇਹ ਪੰਡਿਤ ਲਕਬ ਉਹਨਾਂ ਦੇ ਨਾਲ ਜੁੜ ਗਿਆ। ਅਸਲ ਵਿੱਚ ਪੰਡਿਤ ਦਾ ਅਰਥ ਹੈ ਵਿਦਵਾਨ। ਵੇਦ ਪੁਕਾਰੈ ਮੁਖ ਤੇ ਪੰਡਿਤ, ਜਿਹੜਾ ਆਪਣੇ ਆਪ ਨੂੰ ਪੰਡਿਤ ਕਹਾਉਣ ਵਾਲਾ, ਵਿਦਵਾਨ, ਵਿਦਵਤ ਪੁਰਸ਼ ਕਹਾਉਣ ਵਾਲਾ ਹੈ, ਉਹ ਆਪਣੇ ਮੂੰਹ ਤੋਂ ਵੇਦ ਪੁਕਾਰੈ, ਵੇਦਾਂ ਦੀਆਂ ਰਿਚਾਂ ਦਾ ਪੁਕਾਰ ਕਰਦਾ, ਭਾਵ ਉਚਾਰਨ ਕਰਦਾ ਹੈ। ਸਾਮ ਵੇਦ, ਰਿਗ ਵੇਦ, ਜਜਰ ਵੇਦ, ਅਥਰਵ ਵੇਦ, ਚਾਰ ਵੇਦ, ਇਹਨਾਂ ਨੂੰ ਜ਼ਬਾਨੀ ਯਾਦ ਵੀ ਕਰ ਲਿਆ, ਭਾਵੇਂ ਕੰਠ ਵੀ ਕਰ ਲਿਆ, ਤੇ ਇਹ ਗੱਲ ਗੱਲ ਵਿੱਚ ਪ੍ਰਮਾਣ ਦਿੰਦੇ ਆ, ਵੇਦਾਂ ਦੀਆਂ ਰਿਚਾਂ ਦਾ ਉਚਾਰਨ ਕੀਤਾ। ਸੋ ਇਸ ਪ੍ਰਕਾਰ ਵੇਦ ਪੜ੍ਹ ਪੜ੍ਹ ਕੇ ਸੁਣਾਏ, ਵੇਦਾਂ ਦੀ ਵਿਆਖਿਆ ਕਰ ਕਰਕੇ ਇਹ ਲੋਕਾਂ ਨੂੰ ਸੁਣਾਈ, ਪੰਡਿਤ ਨੇ, ਵਿਦਵਾਨ ਨੇ।
ਕਾਮਾਮਨ ਕਾ ਮਾਠਾ।
ਕਾਰੋ ਕਾਮਾਮਨ ਕਾ ਮਾਠਾ, ਜੋ ਵੇਦਾਂ ਦਾ ਸਿਧਾਂਤ ਹੈ ਨਾ, ਵੇਦ ਪ੍ਰਾਣ ਸਿਮਰਤ ਸੁਧਾਖਿਰ, ਕਿੰਨੇ ਰਾਮ ਨਾਮ ਇੱਕ ਆਖਿਰ, ਵਾਹਿਗੁਰੂ ਕਾ ਨਾਮ ਹੀ ਵੇਦ ਨਿਸ਼ਚੇ ਕਰਦੇ ਨੇ ਕਿ ਨਾਮ ਹੀ ਸਭ ਨਾਲੋਂ ਉੱਤਮ ਹੈ। ਇਹੋ ਜਿਹੜੀ ਅਧਿਆਤਮਿਕ ਕਮਾਈ ਕਰਨ ਦੀ ਸਿੱਖਿਆ ਵੇਦਾਂ ਨੇ ਦਿੱਤੀ ਹੈ, ਕਾਮਾਮਨ ਕਾ ਮਾਠਾ, ਉਸ ਕਮਾਈ ਵੱਲੋਂ ਮੱਠਾ ਹੈ, ਉਹਦੇ ਵੱਲੋਂ ਢਿੱਲਾ ਹੈ। ਸਾਧ ਸੰਗਤ ਜੀ, ਇਹ ਬਚਨ ਕੇਵਲ ਬ੍ਰਾਹਮਣ ਪੰਡਿਤ ਤੇ ਨਹੀਂ, ਇਹ ਸਾਡੇ ਤੇ ਵੀ ਢੁਕਦਾ ਹੈ। ਸੋ ਮੁੱਖੋਂ ਆਪਾਂ ਗਿਆਨ ਦੀਆਂ ਗੱਲਾਂ ਕਰਦੇ ਹਾਂ, ਪਰ ਕੇਵਲ ਤੇ ਕੇਵਲ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੜਾਵੈ, ਆਪਣਾ ਕਹਿਆ ਆਪ ਨਾ ਕਮਾਵੈ, ਸਾਡੇ ਤੇ ਵੀ ਟੁੱਕਦਾ ਹੈ। ਸੋ ਇਸ ਪ੍ਰਕਾਰ ਮੁੱਖੋਂ ਤਾਂ ਵੇਦਾਂ ਦੀ ਗਿਆਨ ਦੀ ਵਿਚਾਰ ਕੀਤੀ, ਬੜਿਆ ਲੋਕਾਂ ਨੂੰ ਵਿਖਿਆਨ ਕਰ ਕਰਕੇ ਸੁਣਾਏ, ਪਰ ਜੋ ਸਿਧਾਂਤ ਹੈ ਵਾਹਿਗੁਰੂ ਕੇ ਨਾਮ ਨਾਲ ਜੁੜਨਾ, ਅਧਿਆਤਮਿਕ ਕਮਾਈ ਭਾਵ ਭਗਤੀ ਦੀ ਕਰਨੀ, ਸ਼ੁਭ ਗੁਣਾਂ ਦੇ ਧਾਰਨੀ ਬਣਨਾ, ਕਮਾਮਨ ਕਾ ਮਾਠਾ, ਉਹ ਕਮਾਉਣ ਵੱਲੋਂ ਭਾਵ ਕੇ ਧਾਰਨ ਕਰਨ ਵੱਲੋਂ ਮੱਠਾ ਹੈ, ਉਧਰੋਂ ਢਿੱਲਾ ਹੈ, ਕਮਾਉਂਦਾ ਹੀ ਨਹੀਂ ਹਿਰਦੇ ਵਿੱਚ ਉਪਦੇਸ਼ ਨੂੰ।
ਮੋਨੀ ਹੋਏ ਬੈਠਾ ਇਕਾਂਤੀ।
ਇਸੇ ਤਰ੍ਹਾਂ ਕੋਈ ਮਨੁੱਖ ਮੋਨੀ ਬਣ ਗਿਆ, ਮੈਂ ਚੁੱਪੀ ਰਹਿਣਾ ਜੀ, ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਲੰਮਾ ਲੰਮਾ ਸਮਾਂ ਇਉਂ ਮੌਨ ਧਾਰਨ ਕਰ ਲੈਣਾ, ਮੋਨੀ ਹੋਏ ਬੈਠਾ ਇਕਾਂਤੀ। ਮੋਨੀ ਹੋ ਕੇ, ਮੌਨ ਧਾਰਨ ਕਰਕੇ, ਚੁੱਪ ਧਾਰਨ ਕਰਕੇ ਇਕਾਂਤ ਵਿੱਚ ਜਾ ਕੇ ਬੈਠ ਗਿਆ ਕਿ ਮੈਨੂੰ ਕੋਈ ਬੁਲਾਵੇ ਨਾ।
ਹਿਰਦੈ ਕਲਪਨ ਗਾਠਾ।
ਪਰ ਹਿਰਦੇ ਵਿੱਚ ਤਾਂ ਕਲਪਨਾ ਦੀਆਂ ਗੰਢਾਂ ਵੱਜੀਆਂ ਪਈਆਂ ਨੇ, ਚੁੱਪ ਹੈ, ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ। ਸੋ ਇਸ ਪ੍ਰਕਾਰ ਚੁੱਪ ਕਰਕੇ ਸਮਾਧੀ ਲਾ ਕੇ ਬੈਠਾ, ਪਰ ਮਨ ਤਾਂ ਅੰਦਰੋਂ ਚੁੱਪ ਨਹੀਂ ਕੀਤਾ। ਮਨ ਰੂਪੀ ਕੁੱਤਾ ਨਿਤ ਭੌਂਕਦਾ, ਆਹ ਪਦਾਰਥ ਮਿਲ ਜਾਵੇ, ਆਹ ਵਸਤੂ ਮਿਲ ਜਾਵੇ, ਆਹ ਸੁੱਖ ਮਿਲ ਜਾਵੇ। ਸੋ ਇਸ ਪ੍ਰਕਾਰ ਆਹ ਵਿਭੂਤੀ ਪ੍ਰਾਪਤ ਹੋ ਜਾਵੇ, ਪੂਜਾ ਹੋਣ ਲੱਗ ਪਵੇ, ਇਹ ਮਨ ਤਾਂ ਚੁੱਪ ਕਰਕੇ ਬੈਠਾ ਹੀ ਨਹੀਂ। ਹਿਰਦੇ ਵਿੱਚ ਤਾਂ ਅਨੇਕ ਪ੍ਰਕਾਰ ਦੀਆਂ ਕਲਪਨਾ ਦੀਆਂ ਗੰਢਾਂ ਬਣੀਆਂ ਪਈਆਂ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦਪੁਰ ਸਾਹਿਬ ਵਿਖੇ ਆ ਗਿਆ ਜੀ ਇੱਕ ਮੋਨੀ, ਤੇ ਚੇਲੇ ਚਾਕੜੇ ਜਿਹੜੇ ਸਨ ਉਹਦੇ ਕਹਿਣ ਲੱਗੇ, ਜੀ ਇੰਨੇ ਸਾਲਾਂ ਤੋਂ ਇਹ ਮਹਾਤਮਾ ਜੀ ਬੋਲੇ ਨੇ, ਬਿਲਕੁਲ ਹੀ ਚੁੱਪ ਨੇ, ਇੰਨਾ ਇਹਨਾਂ ਨੇ ਆਪਣੇ ਆਪ ਉੱਪਰ ਕੰਟਰੋਲ ਕੀਤਾ ਹੋਇਆ। ਤੇ ਸਤਿਗੁਰੂ ਜੀ ਤਾਂ ਪਖੰਡਾਂ ਦਾ ਖੰਡਨ ਕਰਨ ਵਾਲੇ, ਕੌਤਕ ਕਰਦੇ ਨੇ। ਇੱਕ ਗਰੀਬ ਸਿੱਖ ਨੂੰ ਕੋਲ ਬੁਲਾਇਆ, ਗਰੀਬ ਸਿੱਖ ਨੂੰ ਕਹਿਣ ਲੱਗੇ ਕਿ ਗੁਰਸਿੱਖਾ ਸਿੰਘਾ, ਇਹ ਮੋਨੀ ਜੀ ਬੜਾ ਚਿਰ ਦਾ ਇਹਨਾਂ ਮੌਨ ਧਾਰਨ ਕੀਤਾ, ਬੜੀ ਇਹ ਤਪੱਸਿਆ ਕਰਦੇ ਨੇ, ਜਾ ਆਪਣੇ ਘਰ ਲੈ ਜਾ ਤੇ ਇਹਨਾਂ ਨੂੰ ਵਧੀਆ ਵਧੀਆ ਪਦਾਰਥ ਛਕਾਈ, ਸੋਹਣੇ ਪਦਾਰਥਾਂ ਦੇ ਨਾਲ ਸੇਵਾ ਕਰੀ, ਭੋਜਨ ਛਕਾਈ। ਸਿੱਖ ਹੈਰਾਨ ਕਿ ਸਤਿਗੁਰੂ ਮੇਰੇ ਘਰ ਦੀ ਹਾਲਤ ਜਾਣਦੇ ਹੈ ਤੇ ਮੈਂ ਵਧੀਆ ਭੋਜਨ ਕਿੱਥੋਂ ਛਕਾਉਣੇ। ਤੇ ਨਾਲ ਸਤਿਗੁਰਾਂ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਜੋ ਵੀ ਰੁੱਖਾ ਮਿੱਸਾ ਹੋਵੇ ਉਹਦੇ ਅੱਗੇ ਰੱਖ ਦੇਵੀ। ਲਓ ਜੀ, ਉਹ ਗੁਰੂ ਕਾ ਸਿੱਖ ਲੈ ਗਿਆ ਮੋਨੀ ਜੀ ਨੂੰ ਆਪਣੇ ਘਰ। ਤੇ ਹੁਣ ਸਿੱਖ ਦੇ ਘਰ ਤਾਂ ਅਨਾਜ ਵਗੈਰਾ ਤਾਂ ਹੈ ਨਹੀਂ,
ਕੋਈ ਸੁੱਕਾ ਜਿਹਾ ਅਨਾਜ ਮਾੜਾ ਮੋਟਾ ਕੋਈ ਬਾਜਰਾ ਕਹਿ ਲਈਏ ਜਾਂ ਇਸੇ ਪ੍ਰਕਾਰ ਕੋਧਰਾ ਕਹਿ ਲਈਏ ਜਾਂ ਸੁੱਕੇ ਪੀਲੂ ਕਹਿ ਲਈਏ ਉਹੀ ਭਿਉਂ ਕੇ ਅੱਗੇ ਲਿਆ ਰੱਖੇ ਮੋਨੀ ਜੀ ਕੇ ਔਰ ਨਾਲ ਇਸ ਪ੍ਰਕਾਰ ਸਾਦਾ ਪਾਣੀ ਜਿਹੜਾ ਸੀ ਉਹ ਲਿਆ ਰੱਖਿਆ ਮੋਨੀ ਜੀ ਤਾਂ ਆਸ ਲਾਈ ਬੈਠੇ ਸਨ ਕਿ ਖੀਰਾ ਆਉਣਗੀਆਂ ਪੂੜੇ ਆਉਣਗੇ ਸੋ ਇਸ ਪ੍ਰਕਾਰ ਜਦੋਂ ਉਹ ਸੁੱਕਾ ਮਿੱਸਾ ਜਿਹਾ ਭੋਜਨ ਅੱਗੇ ਰੱਖ ਕੇ ਪਾਣੀ ਲੈਣ ਗਿਆ ਗੁਰੂ ਕਾ ਸਿੰਘ ਮੋਨੀ ਜੀ ਬੁਰਕੀ ਅੰਦਰ ਲਗਾਉਣ ਦੀ ਕੋਸ਼ਿਸ਼ ਕਰਨ ਬਾਹਰ ਨੂੰ ਆਵੇ ਜਿਹੜੇ ਪੱਕੀਆਂ ਲਿਆਰੀਆਂ ਖਾਣ ਵਾਲੇ ਕਿੱਥੋਂ ਲੰਗਰ ਸੁੱਕੀਆਂ ਉਥੋਂ ਉੱਠ ਕੇ ਆ ਗਿਆ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਉਧਰੋਂ ਸਿੰਘ ਵੀ ਮਗਰੇ ਆ ਗਿਆ ਤੇ ਮਹਾਰਾਜ ਕਹਿਣ ਲੱਗੇ ਸਿੰਘਾ ਕੀਤੀ ਸੇਵਾ ਮੋਨੀ ਜੀ ਕੀ ਕਹਿੰਦਾ ਹਾਂ ਮਹਾਰਾਜ ਜਿਵੇਂ ਆਪ ਜੀ ਨੇ ਬਚਨ ਕੀਤਾ ਸੀ ਉਹਦੇ ਮੁਤਾਬਕ ਸੇਵਾ ਕੀਤੀ ਤੇ ਮੋਨੀ ਹੁਣਾਂ ਨੂੰ ਭੁੱਲ ਹੀ ਗਿਆ ਕਿ ਮੈਂ ਤਾਂ ਮੋਨ ਧਾਰਿਆ ਸੀ ਉੱਚੀ ਉੱਚੀ ਬੋਲਣ ਲੱਗ ਪਿਆ ਮਹਾਰਾਜ ਦੇਖੋ ਕਿੰਨੇ ਝੂਠੇ ਤੁਹਾਡੇ ਸਿੱਖ ਤੁਹਾਡੀ ਹਜ਼ੂਰੀ ਵਿੱਚ ਹੀ ਝੂਠ ਬੋਲੀ ਜਾਂਦਾ ਤੁਸੀਂ ਤਾਂ ਕਿਹਾ ਸੀ ਵਧੀਆ ਭੋਜਨ ਛਕਾਈ ਇਹਨੇ ਤਾਂ ਸੁੱਕੀਆਂ ਲਿਆ ਰੱਖੀਆਂ ਅੱਗੇ ਸੰਗਤ ਵੀ ਜ਼ੋਰ ਜ਼ੋਰ ਨਾਲ ਹੱਸਣ ਲੱਗ ਪਈ ਸਤਿਗੁਰੂ ਜੀ ਮੁਸਕਰਾਈ ਜਾਂਦੇ ਨੇ ਜਦੋਂ ਗੁੱਪ ਗੁਬਾਟ ਕੱਢ ਕੇ ਹਟ ਗਿਆ ਤੇ ਮਹਾਰਾਜ ਕਹਿਣ ਲੱਗੇ ਮੋਨੀ ਜੀ ਤੁਹਾਡਾ ਮੋਨ ਕਿੱਥੇ ਗਿਆ ਸੋ ਸ਼ਰਮਿੰਦਾ ਹੋ ਗਿਆ ਉਸ ਵਕਤ ਸਮਝ ਗਿਆ ਕਿ ਮਹਾਰਾਜ ਨੇ ਮੇਰਾ ਪਖੰਡ ਉਧੇੜਿਆ ਸੋ ਇਸ ਪ੍ਰਕਾਰ ਹਿਰਦਾ ਕਲਪਨ ਗਾਠਾ ਹਿਰਦੇ ਵਿੱਚ ਤਾਂ ਕਲਪਨਾ ਦੀਆਂ ਗੰਢਾਂ ਬੱਜੀਆਂ ਨੇ ਚਾਰ ਪ੍ਰਕਾਰ ਦਾ ਮੌਨ ਵਿਦਵਾਨਾਂ ਨੇ ਮੰਨਿਆ ਸਾਧ ਸੰਗਤ ਜੀ ਇੱਕ ਗੋਂਗ ਮੌਨ ਹੈ ਇੱਕ ਜੜ ਮੌਨ ਹੈ ਇੱਕ ਕਾਸ਼ਟ ਮੌਨ ਹੈ ਤੇ ਇੱਕ ਗਿਆਨ ਮੌਨ ਹੈ ਗੋਂਗ ਮੌਨ ਜਿਹੜਾ ਕੁਦਰਤੀ ਤੌਰ ਤੇ ਗੂੰਗਾ ਹੈ ਉਹ ਵਿਚਾਰਾ ਬੋਲ ਨਹੀਂ ਸਕਦਾ ਬੋਲ ਕੇ ਆਪਣੇ ਮਨ ਦੇ ਭਾਵ ਵਿਅਕਤ ਨਹੀਂ ਕਰ ਸਕਦਾ ਇਹ ਮੌਨ ਕੁਦਰਤੀ ਹੈ ਦੂਸਰਾ ਜੜ ਮੌਨ ਹੈ ਵਿਦਵਾਨਾਂ ਦੀ ਜਾਂ ਸਿਆਣੇ ਪੁਰਸ਼ਾਂ ਦੀ ਸਭਾ ਹੈ ਉਹਨਾਂ ਦੀਆਂ ਗੱਲਾਂ ਦੀ ਕੋਈ ਸਮਝ ਨਹੀਂ ਪੈਂਦੀ ਆਪਣੇ ਪੱਲੇ ਮੂਰਖਤਾ ਹੈ ਆਪਣੀ ਮਤ ਕੰਮ ਨਹੀਂ ਕਰਦੀ ਤੇ ਉੱਥੇ ਚਲੋ ਇੰਨਾ ਕੀ ਸੋਚ ਲਵੇ ਕਿ ਜੇ ਮੈਂ ਬੋਲਿਆ ਤੇ ਮੇਰੀ ਬੇਇੱਜ਼ਤੀ ਹੋਵੇਗੀ ਮੇਰਾ ਪਰਦਾ ਉੱਗੜ ਜਾਵੇਗਾ ਇਉਂ ਜਾਣ ਕੇ ਚੁੱਪ ਕੀਤੇ ਰਹਿਣਾ ਇਹਨੂੰ ਆਪਣਾ ਜੜ ਮੌਨ ਕਿਹਾ ਜਾਂਦਾ ਹੈ ਤੀਸਰਾ ਕਾਸ਼ਟ ਮੌਨ ਹੈ ਕਾਸ਼ਟ ਮੌਨ ਜਿਵੇਂ ਇਹ ਮੋਨੀ ਦਾ ਜ਼ਿਕਰ ਕੀਤਾ ਜਿਹੜਾ ਹੱਥ ਧਾਰਨ ਕਰਕੇ ਇਹ ਮੂੰਹੋਂ ਚੁੱਪ ਕੀਤੇ ਰਹਿਣਾ ਤੇ ਜੇ ਕਿਸੇ ਨੂੰ ਕੁਝ ਕਹਿਣਾ ਤਾਂ ਲਿਖ ਲਿਖ ਕੇ ਕਾਗਜ਼ ਕਾਲੇ ਕਰੀ ਜਾਣੇ ਇਹ ਕਾਸ਼ਟ ਮੌਨ ਹੈ ਤੇ ਗਿਆਨ ਮੌਨ ਇਹ ਹੈ ਕਿ ਅੰਤਰਆਤਮੇ ਗਿਆਨ ਧਾਰਨ ਕਰਕੇ ਫਜ਼ੂਲ ਬੋਲਣ ਵੱਲੋਂ ਚੁੱਪ ਰਹਿਣਾ ਨਾਮ ਜਪਣਾ ਬੰਦਗੀ ਕਰਨੀ ਜਿਸ ਬਚਨ ਦੀ ਲੋੜ ਹੈ ਬਹੁਤੀ ਉਹ ਥੋੜਾ ਜਿਹਾ ਕਰ ਲੈਣਾ ਤੇ ਫਜ਼ੂਲ ਬੋਲਣ ਵੱਲੋਂ ਚੁੱਪ ਲੈਣਾ ਇਹਨੂੰ ਗਿਆਨ ਮੌਨ ਕਿਹਾ ਜਾਂਦਾ ਤੇ ਇਹ ਗੁਰੂ ਘਰ ਵਿੱਚ ਪ੍ਰਵਾਨਿਤ ਹੈ ਉਹ ਜਿਹੜੇ ਕਾਸ਼ਟ ਮੋਨੀ ਨੇ ਮਹਾਰਾਜ ਕਹਿੰਦੇ ਮੋਨੀ ਹੋਏ ਬੈਠਾ ਇਕਾਂਤੀ ਮੌਨ ਧਾਰਨ ਕਰਕੇ ਇਕਾਂਤ ਵਿੱਚ ਬੈਠ ਗਿਆ ਕਿ ਮੈਂ ਚੁੱਪ ਹਾਂ ਮੈਂ ਮੋਨੀ ਹਾਂ ਮੈਂ ਮਹਾਤਮਾ ਹਾਂ ਪਰ ਹਿਰਦੇ ਵਿੱਚ ਤਾਂ ਕਲਪਨਾ ਦੀਆਂ ਗੰਢਾਂ ਬੰਨੀਆਂ ਪਈਆਂ ਮਨ ਤਾਂ ਅੰਦਰੋਂ ਕਲਪੀ ਜਾਂਦਾ ਹੈ ਹੋਏ ਉਦਾਸੀ ਗੁਰੂ ਤਦ ਚੱਲਿਓ ਉਦਾਸੀ ਬਣ ਗਿਆ ਜੀ ਮੈਂ ਸੰਨਿਆਸੀ ਹਾਂ ਉਦਾਸੀ ਹਾਂ ਘਰ ਨੂੰ ਛੱਡ ਕੇ ਤੁਰ ਪਿਆ ਘਰ ਬਾਹਰ ਛੱਡ ਦਿੱਤਾ ਨਾਰ ਮੋਈ ਘਰ ਸੰਪਤ ਨਾਸੀ ਮੂੰਦ ਮੰਡਾਏ ਭਇਓ ਸੰਨਿਆਸੀ ਇਉਂ ਘਰ ਬਾਰ ਨੂੰ ਛੱਡ ਕੇ ਤੁਰ ਗਿਆ ਘਰ ਦੇ ਜੰਜਾਲਾਂ ਤੋਂ ਕੰਮਾਂ ਕਾਜਾਂ ਤੋਂ ਡਰਦਿਆਂ ਹੋਇਆ ਉਦਾਸੀ ਮਹਾਤਮਾ ਆਪਣੇ ਆਪ ਨੂੰ ਘਾਉਣ ਲੱਗ ਪਿਆ ਘਰ ਨੂੰ ਛੱਡ ਕੇ ਚਲਿਆ ਗਿਆ ਜੰਗਲਾਂ ਨੂੰ
ਛੁੱਟਦਾ ਨਾਹੀ ਨਾਠਾ
ਪਰ ਜਿਹੜਾ ਮਨ ਦਾ ਦੌੜਨਾ ਭੱਜਣਾ ਸੀ ਇਹ ਤਾਂ ਛੁਟਕਿਆ ਹੀ ਨਹੀਂ ਮਨ ਤਾਂ ਦੌੜਾ ਭੱਜਾ ਫਿਰਦਾ ਹੈ ਤੇ ਛੁਟਕੈ ਨਾਹੀ ਨਾਠਾ ਇਉਂ ਭਾਈ ਦੁਨੀਆਂ ਵੱਲੋਂ ਨੱਠਣ ਤੋਂ ਛੁਟਕਾਰਾ ਨਹੀਂ ਹੋਣਾ ਨੱਠਣ ਦੇ ਨਾਲ ਜਿੰਨਾ ਮਰਜ਼ੀ ਦੌੜ ਭੱਜ ਲਵੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ ਇੱਕ ਵਾਹਿਗੁਰੂ ਦਾ ਨਾਮ ਜਪੇ ਤੋਂ ਬਿਨਾਂ ਕਦੇ ਵਾਸਤੇ ਛੁਟਕਾਰਾ ਨਹੀਂ
ਜੀ ਕੀ ਕਹਿ ਪਹਿ ਬਾਤ ਕਹਾ
ਜੀ ਕੀ ਆਪਣੇ ਜੀਵ ਆਤਮੇ ਦੀ ਆਪਣੇ ਅੰਦਰ ਦੀ ਕਹਿ ਪਹਿ ਬਾਤ ਕਹਾ ਕਿਹਦੇ ਅੱਗੇ ਮੈਂ ਗੱਲ ਆਖਾਂ ਜੋ ਮੈਂ ਵੇਦਨ ਸਾ ਕਿਸ ਆਖਾਂ ਮਾਈ ਜੋ ਮੇਰੇ ਮਨ ਅੰਦਰ ਵੇਦਨਾ ਹੈ ਜੋ ਪੀੜਾ ਹੈ ਜੋ ਮਨ ਵਿੱਚ ਇਹ ਖਿਆਲ ਹੈ ਕਿ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਵਾਹਿਗੁਰੂ ਕੇ ਵਿਛੋੜੇ ਦਾ ਮਨ ਅੰਦਰ ਜਿਹੜਾ ਦੁੱਖ ਹੈ ਇਹ ਆਪਣੇ ਅੰਤਰ ਆਤਮੇ ਦੀ ਗੱਲ ਮੈਂ ਕਿਹਦੇ ਅੱਗੇ ਜਾ ਕੇ ਆਖਾਂ ਕਿਸ ਨੂੰ ਬੇਨਤੀ ਕਰਾਂ
ਆਪ ਮੁਕਤ ਮੋਕੋ ਪ੍ਰਭ ਮਿਲੇ
ਕੋਈ ਐਸਾ ਮਿਲੇ ਜਿਹੜਾ ਆਪ ਮੁਕਤ ਹੋਵੇ ਬੰਧਨਾਂ ਤੋਂ ਜੰਜਾਲਾਂ ਤੋਂ ਆਪ ਪਰਮਾਤਮਾ ਨਾਲ ਮਿਲਿਆ ਹੋਇਆ ਹੋਵੇ ਤੇ ਮੋਹ ਕਉ ਪ੍ਰਭ ਮੇਲੇ ਮੈਨੂੰ ਉਸ ਪ੍ਰਭੂ ਦੇ ਨਾਲ ਮਿਲਾ ਦੇਵੇ
ਐਸੋ ਕਹਾ ਲਹਾ
ਇਹੋ ਜਿਹਾ ਕੋਈ ਸੱਚਾ ਸੰਤ ਮਹਾਤਮਾ ਵਾਹਿਗੁਰੂ ਨਾਲ ਮਿਲਿਆ ਹੋਇਆ ਕਹਾ ਲਹਾ ਮੈਂ ਕਿੱਥੋਂ ਪ੍ਰਾਪਤ ਕਰਾਂ ਕਿਵੇਂ ਪ੍ਰਾਪਤ ਹੋਵੇ ਐਸਾ ਕੋਈ ਸੱਚਾ ਸੁੱਚਾ ਪ੍ਰਭੂ ਦਾ ਪਿਆਰਾ ਜਿਹਦੇ ਅੱਗੇ ਜਾ ਕੇ ਮੈਂ ਆਪਣੀ ਬੇਨਤੀ ਕਰ
ਸਕਾਂ।
ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ
ਤਪਸੀ ਕਰਕੇ ਦੇਹੀ ਸਾਡੀ,
ਆਪਣੇ ਆਪ ਨੂੰ ਤਪਸਵੀ ਕਰਕੇ ਅਨੇਕ ਪ੍ਰਕਾਰ ਦੇ ਤਪ ਜਿਹੜੇ ਉਗਰ ਤਪ ਕਹੇ ਜਾਂਦੇ ਕਠਿਨ ਤਪ ਉਹ ਕਰ ਲਏ, ਕਰ ਕਰਕੇ ਆਪਣੀ ਦੇਹੀ ਨੂੰ ਬੜਾ ਸਾਧ ਲਿਆ।
ਮਨੁਆ ਦਹ ਦਿਸ ਧੰਨ,
ਦੇਹੀ ਤਾਂ ਸਾਧ ਲਈ ਭੁੱਖੇ ਤੇ ਆਏ ਰਹਿ ਕੇ ਹੋਰ ਤਰ੍ਹਾਂ ਤਰ੍ਹਾਂ ਦੀ ਪ੍ਰਤੀਖਿਆ ਸਹਾਰਨ ਕਰਕੇ ਸਰੀਰ ਦੇ ਸਾਧਨ ਤਾਂ ਬਥੇਰੇ ਕਰ ਲਏ, ਪਰ ਜਿਹੜਾ ਇਹ ਮਨੁਆ ਹੈ ਪੁਛ ਮਨ ਬਹਿ ਦਿਸ ਧੰਨ, ਇਹ ਦਸਾਂ ਦਿਸ਼ਾਵਾਂ ਵਿੱਚ ਦੌੜਾ ਭੱਜਾ ਫਿਰਦਾ, ਇਹ ਤਾਂ ਟਿਕਾ ਵਿੱਚ ਆਇਆ ਹੀ ਨਹੀਂ।
ਬ੍ਰਹਮਚਾਰ ਬ੍ਰਹਮਚਾਰ ਕੀਨਾ,
ਬ੍ਰਹਮਚਾਰੀ ਬਣ ਗਿਆ ਤੇ ਬ੍ਰਹਮਚਾਰੀ ਬਣ ਕੇ ਬ੍ਰਹਮਚਰਜ ਧਾਰਨ ਕਰ ਲਿਆ, ਜਪ ਸਤ ਧਾਰਨ ਕਰ ਲਿਆ।
ਹਿਰਦੇ ਭਇਆ ਗੁਮਾਨਾ,
ਪਰ ਹਿਰਦੇ ਵਿੱਚ ਗੁਮਾਨ ਹੋ ਗਿਆ, ਹੰਕਾਰ ਹੋ ਗਿਆ ਕਿ ਮੈਂ ਬ੍ਰਹਮਚਾਰੀ ਹਾਂ, ਮੈਂ ਕਾਮ ਵਾਸ਼ਨਾ ਤੇ ਕਾਬੂ ਪਾ ਲਿਆ, ਮੈਂ ਵਿਕਾਰਾਂ ਤੇ ਕਾਬੂ ਪਾ ਲਿਆ, ਨਾਮ ਨਹੀਂ ਜਪਿਆ। ਭਾਵੇਂ ਕਿ ਚੰਗਾ ਕਰਮ ਹੈ ਬ੍ਰਹਮਚਰਜ, ਪਰ ਨਾਮ ਜਪਣ ਤੋਂ ਬਿਨਾਂ ਫੋਕਟ। ਹਿਰਦੇ ਭਇਆ ਗੁਮਾਨਾ, ਹਿਰਦੇ ਵਿੱਚ ਗੁਮਾਨ ਹੋ ਗਿਆ, ਹੰਕਾਰ ਹੋ ਗਿਆ। ਨਾਰਦ ਜੀ ਨੇ ਬੜੀ ਤਪੱਸਿਆ ਕੀਤੀ, ਇਹ ਬਚਨ ਆਉਂਦੇ ਨੇ ਸਾਧ ਸੰਗਤ ਜੀ ਗ੍ਰੰਥਾਂ ਵਿੱਚ, ਤੇ ਕਾਮਦੇਵ ਨੇ ਬਾਲਕ ਰੂਪ ਹੋ ਕੇ ਮੱਥਾ ਟੇਕਿਆ, ਬੜਾ ਖੁਸ਼ ਕਿ ਮੈਂ ਕਾਮਦੇਵ ਨੂੰ ਜਿੱਤ ਲਿਆ। ਦੱਸਦਾ ਫਿਰਦਾ ਥਾਂ ਥਾਂ ਤੇ, ਬ੍ਰਹਮਾ ਜੀ ਨੂੰ ਦੱਸਿਆ, ਸ਼ਿਵ ਜੀ ਨੂੰ ਦੱਸਿਆ, ਕਹਿਣ ਲੱਗੇ ਅਗਾਂਹ ਨਾ ਕਿਸੇ ਨਾਲ ਗੱਲ ਕਰੀ। ਵਿਸ਼ਨੂੰ ਜੀ ਦੇ ਕੋਲ ਗਿਆ, ਉੱਥੇ ਵੀ ਜਾ ਕੇ ਫੜਾ ਮਾਰਦਾ, ਮੈਂ ਕਾਮਦੇਵ ਨੂੰ ਜਿੱਤ ਲਿਆ। ਵਾਪਸ ਪਰਤਦਾ, ਵਿਸ਼ਨੂੰ ਜੀ ਨੇ ਐਸੀ ਮਾਇਆ ਰਚ ਦਿੱਤੀ ਪ੍ਰਖ ਕਰਨ ਵਾਸਤੇ, ਇੱਕ ਨਗਰੀ ਰਚੀ, ਉਹਦਾ ਇੱਕ ਰਾਜਾ, ਰਾਜੇ ਦੀ ਨੌਜਵਾਨ ਬੇਟੀ ਰਾਜਕੁਮਾਰੀ, ਬਹੁਤ ਅਤਿਅੰਤ ਸੁੰਦਰ ਸਰੂਪ ਵਾਲੀ, ਜਦੋਂ ਉੱਥੋਂ ਲੰਘਣ ਲੱਗਾ ਤਾਂ ਮਨ ਦੇ ਵਿੱਚ ਇਹਦੇ ਜਿਹੜਾ ਸੀ ਉਹ ਉਲਟ ਖਿਆਲ ਪੈਦਾ ਹੋ ਗਿਆ, ਇਹਦੇ ਨਾਲ ਮੇਰਾ ਵਿਆਹ ਹੋ ਜਾਵੇ। ਜਦੋਂ ਉਸਦਾ ਮਸਤਕ ਪੜਿਆ ਕਿ ਇਹਦਾ ਜਿਹੜਾ ਵਿਆਹ ਹੈ ਇਹ ਤਾਂ ਨਾਰਾਇਣ ਦੇ ਨਾਲ ਹੋਣਾ ਲਿਖਿਆ, ਤੇ ਇਹੋ ਆ ਗਿਆ ਵਿਸ਼ਨੂੰ ਜੀ ਦੇ ਕੋਲ, ਫੇਰ ਭਗਵਾਨ ਮੈਨੂੰ ਹਰਕਾ ਰੂਪ ਦੇ ਦਿਓ। ਹਰ ਵਿਸ਼ਨੂੰ ਜੀ ਨੂੰ ਕਿਹਾ ਜਾਂਦਾ ਨਾ, ਹਰਕਾ ਰੂਪ ਦੇ ਦਿਓ ਮੈਨੂੰ। ਕਹਿਣ ਲੱਗੇ ਕਿਉਂ? ਕਹਿੰਦੇ ਰਾਜ ਕੰਨਿਆ ਉਹਦਾ ਵਿਆਹ ਹਰ ਨਾਲ ਹੋਣਾ, ਮੇਰੇ ਨਾਲ ਹੋ ਜਾਵੇ, ਹਰਕਾ ਰੂਪ ਦੇ ਦਿਓ। ਉਸ ਵੇਲੇ ਸਾਧ ਸੰਗਤ ਜੀ ਵਿਸ਼ਨੂੰ ਜੀ ਕਹਿੰਦੇ ਜਾ ਤੈਨੂੰ ਹਰ ਦਾ ਰੂਪ ਦਿੱਤਾ। ਆ ਗਿਆ ਵਾਪਸ, ਕੰਨਿਆ ਦਾ ਸਵੰਬਰ ਹੋ ਰਿਹਾ ਹੈ, ਬੜੇ ਬੜੇ ਰਾਜਕੁਮਾਰ ਬੈਠੇ ਹੋਏ ਨੇ, ਵਰ ਮਾਲਾ ਲੈ ਕੇ ਰਾਜਕੁਮਾਰੀ ਜਿਹੜੀ ਹੈ ਉਹ ਤੁਰੀ ਫਿਰਦੀ ਹੈ। ਇਹ ਅਗਾਹ ਹੋ ਕੇ ਬੈਠਦਾ ਕਿ ਮੈਂ ਹਰਕਾ ਰੂਪ ਲੈ ਕੇ ਆਇਆ, ਮੈਂ ਤਾਂ ਸਭ ਨਾਲੋਂ ਸੁੰਦਰ ਹਾਂ, ਮੇਰੇ ਗੱਲੇ ਹੀ ਵਲਮਾਰਾ ਪਾਵੇਗੀ। ਪਰ ਸਾਰੇ ਹੱਸਦੇ ਨੇ, ਕਹਿੰਦੇ ਅਗਾਹ ਹੋ ਬੈਂਦਾ, ਜਾ ਕੇ ਪਾਣੀ ਵਿੱਚ ਮੂੰਹ ਤਾਂ ਵੇਖ ਆਪਣਾ। ਜਦੋਂ ਮੂੰਹ ਵੇਖਿਆ ਤਾਂ ਮੂੰਹ ਬਾਂਦਰ ਦਾ ਲੱਗਾ ਹੋਇਆ, ਹਰ ਦਾ ਅਰਥ ਬਾਂਦਰ ਵੀ ਹੈ। ਸੋ ਇਹ ਬਾਂਦਰ ਦਾ ਮੂੰਹ ਲਗਾ ਕੇ ਆਇਆ ਤੇ ਅੱਗੇ ਹੋ ਕੇ ਬੈਠੇ। ਫਿਰ ਗੁੱਸੇ ਵਿੱਚ ਆ ਕੇ ਸਰਾਪ ਦਿੱਤਾ ਸੀ ਕਿ ਮੈਨੂੰ ਬਾਂਦਰ ਦਾ ਮੂੰਹ ਲਾਇਆ, ਐ ਭਗਵਾਨ ਤੂੰ ਵੀ ਆਪਣੀ ਪਤਨੀ ਦੇ ਵਿਯੋਗ ਦੇ ਵਿੱਚ ਸੋ ਇਸ ਪ੍ਰਕਾਰ ਦੁਖੀ ਹੋਵੇਗਾ ਤੇ ਬਾਂਦਰ ਹੀ ਤੇਰੀ ਸਹਾਇਤਾ ਕਰਨਗੇ। ਸੋ ਇਹ ਜਿਹੜਾ ਸੀ ਉਸ ਵੇਲੇ ਬਚਨ ਪਿਆ ਸੀ। ਸੋ ਮਹਾਰਾਜ ਫਰਮਾਨ ਕਰਦੇ, ਬ੍ਰਹਮਚਾਰ ਬ੍ਰਹਮਚਰਜ ਕੀਨਾ, ਬ੍ਰਹਮਚਾਰੀ ਬਣ ਗਿਆ, ਬ੍ਰਹਮਚਰਜ ਧਾਰਨ ਕਰ ਲਿਆ, ਹਿਰਦੇ ਭਇਆ ਗੁਮਾਨਾ, ਮਨ ਵਿੱਚ ਹੰਕਾਰ ਹੋ ਗਿਆ ਕਿ ਮੈਂ ਬ੍ਰਹਮਚਾਰੀ ਬਣ ਗਿਆ, ਮੈਂ ਕਾਮ ਇਤਿਆਦਿਕ ਔਗੁਣਾਂ ਵਿਕਾਰਾਂ ਨੂੰ ਜਿੱਤ ਲਿਆ, ਹੰਕਾਰ ਦਾ ਹੀ ਕਾਰਨ ਬਣ ਗਿਆ।
ਸੰਨਿਆਸੀ ਹੋਏ ਤੈ ਤੀਰਥ ਭਰਮਿਓ,
ਸੰਨਿਆਸੀ ਬਣ ਗਿਆ ਤੇ ਸੰਨਿਆਸੀ ਬਣ ਕੇ ਤੀਰਥਾਂ ਤੇ ਭਰਮਦਾ ਭਟਕਦਾ ਫਿਰਦਾ। ਦੋ ਪ੍ਰਕਾਰ ਦੇ ਸੰਨਿਆਸੀ ਮੰਨੇ ਹੈ, ਇੱਕ ਕੁਟੀਚਰ ਸੰਨਿਆਸੀ ਹੈ, ਇੱਕ ਬਹੁਦਕ ਸੰਨਿਆਸੀ ਹੈ। ਕੁਟੀਚਰ ਜਿਹੜੇ ਜੰਗਲਾਂ ਵਿੱਚ ਕੁਟੀਆਂ ਪਾ ਕੇ ਰਹਿੰਦੇ ਆ ਉਹਨਾਂ ਨੂੰ ਕੁਟੀਚਰ ਕਿਹਾ ਜਾਂਦਾ ਹੈ। ਬਹੁਦਕ ਜਿਹੜੇ ਉਦਕ ਪਾਣੀ ਦੇ ਕਿਨਾਰੇ ਤੇ ਬਹੁਤਾ ਫਿਰਦੇ, ਤੀਰਥਾਂ ਦੇ ਕਿਨਾਰਿਆਂ ਤੇ ਜਾ ਜਾ ਕੇ ਉੱਥੇ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਆ, ਇਹ ਉਹ ਸੰਨਿਆਸੀ ਬਣ ਗਿਆ ਤੇ ਇਹ ਉਹ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਭਰਮਦਾ ਭਟਕਦਾ ਰਿਹਾ।
ਉਸ ਮੈਂ ਕ੍ਰੋਧ ਬਿਗਾਨਾ,
ਉਹਦੇ ਵਿੱਚ ਵੀ ਕ੍ਰੋਧ ਹੀ ਰਿਹਾ, ਮਨ ਵਿੱਚ ਵਿਸ਼ਿਆਂ ਵਿਕਾਰਾਂ ਤਾਂ ਉਹ ਵੀ ਨਹੀਂ ਛੁੱਟਿਆ, ਬੇਗਾਨਾ ਵਾਹਿਗੁਰੂ ਵੱਲੋਂ ਬੇਗਾਨਾ ਰਿਹਾ, ਬੇਗਾਨਾ ਗਿਆਨ ਵੱਲੋਂ ਰਹਿ ਤੇ ਰਿਹਾ, ਆਤਮਿਕ ਗਿਆਨ ਦੀ ਪ੍ਰਾਪਤੀ ਫਿਰ ਵੀ ਨਾ ਕਰ ਸਕਿਆ।
ਘੁੰਗਰ ਬਾਤ ਭਏ ਰਾਮਦਾਸਾ,
ਪੁਰਾਣਾ ਇੱਕ ਫਿਰਕਾ ਚੱਲਦਾ ਸੀ ਸਾਧ ਸੰਗਤ ਜੀ, ਜੋ ਆਪਣੇ ਆਪ ਨੂੰ ਰਾਮਦਾਸੀਏ ਕਹਾਉਂਦੇ ਸਨ। ਉਹ ਪੈਰਾਂ ਨੂੰ ਘੁੰਗਰੂ ਬੰਨ ਲੈਣੇ, ਨੱਚ ਲੈਣਾ, ਤੇ ਉਹਨਾਂ ਦਾ ਖਿਆਲ ਸੀ ਕਿ ਨੱਚ ਨੱਚ ਕੇ ਆਪਣੇ ਮੁਰਸ਼ਦ ਨੂੰ ਖੁਸ਼ ਕਰਨਾ। ਮਹਾਰਾਜ ਕਹਿੰਦੇ ਉਹ ਰਾਮਦਾਸੀ ਬਣ ਗਏ, ਪੈਰਾਂ ਨੂੰ ਘੁੰਗਰੂ ਬੰਨ ਲਈ, ਨੱਚਣ ਲੱਗ ਪਏ।
ਰੋਟੀਆਂ
ਸਾਰੇ ਰੋਟੀਆਂ ਦੇ ਉਪਾਅ ਨੇ, ਰੋਟੀਆਂ ਕਾਰਨ ਪੂਰਾ ਹਤਾਲ ਆਪ ਪਛਾੜਿਆ ਧਰਤੀ ਨਾਲ, ਕੇਵਲ ਤੇ ਕੇਵਲ ਆਪਣੀ ਦੁਨਿਆਵੀ ਉਪਜੀਵਿਕਾ ਦੇ ਇਹ ਸਾਰੇ ਕਾਰਨ ਹਨ।
ਵਰਤ ਨੇਮ ਕਰਮ ਖੱਟ ਕੀਨੇ,
ਵਰਤ ਰੱਖ ਲਏ, ਯਮ ਨਿਯਮ ਇਤਿਹਾਸਕ ਸਾਧਨ ਕਰ ਲਏ, ਔਰ ਛੇ ਕਰਮ ਜਿਹੜੇ ਨੇ ਇਹ ਵੇਦਾਂ ਸ਼ਾਸਤਰਾਂ ਦੇ ਕਹੇ ਉਹ ਵੀ ਕਰ ਲਏ।
ਬਾਹਰ ਭੇਖ ਦਿਖਾਵਾ,
ਪਰ ਇਹ ਕਰਮ ਕੇਵਲ ਤੇ ਕੇਵਲ ਬਾਹਰੀ ਭੇਖ ਦਿਖਾਵਾ ਕੀਤਾ, ਅੰਦਰੋਂ ਵਾਹਿਗੁਰੂ ਕੇ ਨਾਮ ਨਾਲ ਚਿੱਤ ਜੁੜਿਆ ਨਹੀਂ।
ਗੀਤ ਨਾਦ ਮੁਖ ਰਾਗ ਅਲਾਪੇ,
ਪਰ ਇਹ ਕੋਈ ਗੀਤ ਇਤਿਹਾਸਕ ਗਾ ਲਏ, ਨਾਦ ਵਜਾ ਲਏ, ਮੁਖੋ ਰਾਗਾਂ ਦਾ ਅਲਾਪ ਵੀ ਕਰ ਲਿਆ।
ਮਨ ਨਹੀਂ ਹਰ ਹਰ ਗਾਵਾ,
ਰਾਗਾਂ ਦੀਆਂ ਸੂਖਮ ਬਾਰੀਕੀਆਂ ਨੂੰ ਸਮਝ ਕੇ ਬੜੇ ਸੁੰਦਰ ਤਰੀਕੇ ਨਾਲ ਗਾਇਨ ਕੀਤਾ, ਬੜੇ ਗੀਤ ਗਾਏ, ਬੜਾ ਕੁਛ ਕੀਤਾ, ਪਰ ਮਨ ਨਹੀਂ ਹਰ ਹਰ ਗਾਵਾ। ਮਨ ਕਰਕੇ ਹਰੀ ਅਕਾਲ ਪੁਰਖ ਨੂੰ ਗਾਇਆ ਹੀ ਨਹੀਂ, ਮਨ ਨੇ ਪਰਮਾਤਮਾ ਦਾ ਨਾਮ ਜਿਹੜਾ ਉਹ ਜਪਿਆ ਹੀ ਨਹੀਂ, ਧਿਆਇਆ, ਅਰਾਧਿਆ ਹੀ ਨਹੀਂ।
ਹਰ ਕਾ ਸੋਗ ਲੋਭ ਮੋਹ ਰਹਿਤ ਹੈ,
ਭਾਈ ਜਿਹੜੇ ਗੁਰੂ ਕੇ ਪਿਆਰੇ ਗੁਰੂ ਕੀ ਕਿਰਪਾ ਨਾਲ ਹਰ ਕਾ ਸੋਗ ਖੁਸ਼ੀ ਤੇ ਗਮੀ ਵੱਲੋਂ ਤੇ ਲੋਭ ਤੇ ਮੋਹ ਵੱਲੋਂ ਰਹਿਤ ਹੋ ਗਏ, ਜਿਨ੍ਹਾਂ ਨੂੰ ਨਾ ਆਏ ਦੀ ਖੁਸ਼ੀ, ਨਾ ਗਏ ਦਾ ਗਾਮ, ਨਾ ਦੁਨੀਆਂ ਦਾ ਕੋਈ ਲੋਭ ਨਾ ਮੋਹ, ਐਸੇ ਜਿਹੜੇ ਗੁਰੂ ਕੇ ਪਿਆਰੇ ਹਨ।
ਨਿਰਮਲ ਹਰ ਕੇ ਸੰਤਾ,
ਉਹ ਅੰਦਰੋਂ ਔਗਣਾਂ ਵਿਕਾਰਾਂ ਦੀ ਮੈਲ ਤੋਂ ਰਹਿਤ ਹੋਏ, ਉੱਜਲ ਹੋਏ, ਉਹ ਹਰੀ ਕੇ ਸੰਤ ਗੁਰਮੁਖ ਪਿਆਰੇ ਹਨ।
ਇਨਕੀ ਧੂੜ ਪਾਏ ਮਨ ਮੇਰਾ,
ਗੁਰਮੁਖਾਂ ਪਿਆਰਿਆ ਸੰਤਾਂ ਦੀ ਚਰਨ ਧੂੜ ਮੇਰੇ ਮਨ ਜੀਵ ਆਤਮਾ ਨੂੰ ਪ੍ਰਾਪਤ ਹੋ ਜਾਵੇ।
ਦਇਆ ਕਰੇ ਭਗਵੰਤਾ,
ਪ੍ਰਾਪਤ ਹੋ ਗਏਗੀ ਜੇ ਭਗਵਾਨ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਆਪਣੀ ਦਇਆ ਕਰ ਦੇਵੇ, ਤਰਸ ਕਰ ਦੇਵੇ, ਤਾਂ ਐਸੇ ਸੰਤਾਂ ਪਿਆਰਿਆਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋ ਜਾਵੇ।
ਕਹੋ ਨਾਨਕ ਗੁਰ ਪੂਰਾ ਮਿਲਿਆ,
ਵਾਹਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਦੋਂ ਵਾਹਿਗੁਰੂ ਕੀ ਬਖਸ਼ਿਸ਼ ਨਾਲ ਵਾਹਿਗੁਰੂ ਕੇ ਪ੍ਰਤੱਖ ਸਰੂਪ ਪੂਰਨ ਸਤਿਗੁਰੂ ਜੀ ਮਿਲ ਪਏ,
ਤਾਂ ਉਤਰੇ ਮਨ ਕੀ ਚਿੰਤਾ,
ਮਨ ਦੀਆਂ ਸਾਰੀਆਂ ਚਿੰਤਾਵਾਂ ਉਤਰ ਗਈਆਂ, ਪੂਰਿਆਂ ਗੁਰਾਂ ਨੇ ਸਤਸੰਗਤ ਵਿੱਚ ਮੇਲ ਲਿਆ, ਪ੍ਰਭੂ ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰ ਦਿੱਤੀ, ਸਾਰੇ ਫਿਕਰ ਮੁੱਕ ਗਏ, ਚਿੰਤਾਵਾਂ ਮਿਟ ਗਈਆਂ।
ਮੇਰਾ ਅੰਤਰ ਜਾਮੀ ਹਰ ਰਾਇਆ,
ਮੇਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਰਾਇਆ ਪ੍ਰਕਾਸ਼ ਸਰੂਪ ਹੈ, ਅੰਤਰਜਾਮੀ ਹੈ ਮੇਰਾ ਵਾਹਿਗੁਰੂ,
ਸਭ ਕੁਝ ਜਾਣੈ ਮੇਰੇ ਜੀ ਕਾ ਪ੍ਰੀਤਮ,
ਉਹ ਪ੍ਰੀਤਮ ਜੋ ਬਹੁਤਾ ਅਤਿਅੰਤ ਪਿਆਰਾ ਵਾਹਿਗੁਰੂ ਹੈ ਨਾ, ਮੇਰੇ ਜੀਵ ਆਤਮੇ ਦਾ ਹਰ ਭਾਗ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਹੀ ਜਾਣਦਾ ਹੈ।
ਵਿਸਰ ਗਏ ਬਤ ਪਾਇਆ,
ਉਹਨੇ ਆਪਣੀ ਕਿਰਪਾ ਕਰ ਦਿੱਤੀ, ਉਹਦੇ ਨਾਮ ਨਾਲ ਚਿੱਤ ਜੁੜ ਗਿਆ, ਤਾਂ ਵਿਸਰ ਗਏ ਬਕ ਬਾਇਆ, ਆਹ ਦੁਨੀਆਂ ਦੇ ਬਕਵਾਦ, ਇਹ ਦੁਨੀਆਂ ਦੇ ਵਿਅਰਥ ਬੋਲਣੇ ਤੇ ਵਿਅਰਥ ਕਰਮ ਕਾਂਡ, ਇਹ ਸਾਰੇ ਵਿਸਰ ਗਏ, ਭੁੱਲ ਗਏ, ਖਤਮ ਹੋ ਗਏ। ਉਸ ਵਾਹਿਗੁਰੂ ਦੇ ਨਾਮ ਵਿੱਚ ਮਨ ਜੁੜ ਕੇ ਸਾਰੀਆਂ ਚਿੰਤਾ ਫਿਕਰ ਪਰੇਸ਼ਾਨੀਆਂ ਮਿਟ ਗਈਆਂ।
ਰਹਾਓ ਦੂਜਾ,
ਦੂਜਾ ਰਹਾਓ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸਿਧਾਂਤ ਬਖਸ਼ਿਆ। ਪਹਿਲੇ ਰਹਾਓ ਵਿੱਚ ਸਵਾਲ ਸੀ ਕਿ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾ ਲਹਾ, ਉਹਦਾ ਜਵਾਬ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਹਨ ਜੋ ਆਪ ਵਾਹਿਗੁਰੂ ਕਾ ਰੂਪ ਤੇ ਸਾਨੂੰ ਪਰਮਾਤਮਾ ਨਾਲ ਵਿੜਨ ਵਾਲੇ ਨੇ। ਸਤਿਗੁਰੂ ਦੀ ਕਿਰਪਾ ਕਰਨ, ਗੁਰੂ ਕਾ ਬਖਸ਼ਿਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਔਰ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ।
ਮੇਰਾ ਅੰਤਰ ਜਾਮੀ ਹਰ ਰਾਇਆ, ਸਭ ਕਿਛ ਜਾਣੈ ਮੇਰੇ ਜੀ ਕਾ ਪ੍ਰੀਤਮ, ਬਿਸਰ ਗਏ ਬਕ ਬਾਇਆ, ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।